ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣਾ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਇਹ ਜਗ ਮੀਤ ਨਾ ਦੇਖਿਓ ਕੋਈ ਸਗਲ ਜਗਤ ਆਪਣਾ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਰਹਾਉ ਦਾਰਾ ਮੀਤ ਪੂਤ ਸਨਬੰਦੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਤਨ ਦੇਖਿਓ ਨਰ ਕੋ ਸੰਗ ਛਾਡ ਸਭ ਭਾਗੇ ਕਾਹੋ ਕਹਾ ਯਾ ਮਨ ਬੌਰੇ ਕੋ ਇਨਸਿਓ ਨੇਹੋ ਲਗਾਇਓ ਦੀਨਾ ਨਾਥ ਸਕਲ ਭੈ ਭੰਜਨ ਜਸ ਤਾਕੋ ਬਿਸਰਾਇਓ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ ਸਵਾਨ ਪੂਛ ਜਿਉ ਭਇਓ ਨਾ ਸੂਦੋ ਬਹੁਤ ਜਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਾਖੋ ਨਾਮ ਤੁਹਾਰੋ ਲੀਨੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀਆਂ ਦੇ ਵਾਲੇ ਕਿਰਪਾਲੂ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਨਿੱਘੇ ਗੋਦ ਅੰਦਰ ਸਭਾਏ ਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀਆਂ ਸੰਗਤ ਦੀਆਂ ਪਾਵਨ ਘੜੀਆਂ ਪ੍ਰਾਪਤ ਹੋਈਆਂ ਹਨ। ਅੱਜ ਦੇ ਦਿਹਾੜੇ ਜੋ ਗੁਰਦੇਵ ਜੀ ਨੇ ਕਿਰਪਾਲਤਾ ਦੇ ਘਰ ਵਿੱਚ ਆਉਣ ਕਰਕੇ ਸਾਨੂੰ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਹਨ ਉਹਦੇ ਅਨੁਸਾਰ ਇਹ ਸੰਸਾਰ ਦੀ ਪ੍ਰੀਤ ਜਿਹੜੀ ਇਹਨੂੰ ਮਿਥਿਆ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦੱਸ ਕਰਕੇ ਨਾਮ ਬਾਣੀ ਦੇ ਨਾਲ ਇਹ ਮਨ ਨੂੰ ਜੋੜਨ ਦਾ ਉਪਦੇਸ਼ ਦਿੱਤਾ ਹੈ। ਉਹਦਾ ਕਾਰਨ ਹੈ ਅਸੀਂ ਸਤਿਗੁਰੂ ਸਾਹਿਬ ਜੀ ਦੇ ਪਾਸ ਆਣ ਕਰਕੇ ਬੇਨਤੀ ਕਰਦੇ ਹਾਂ ਗੁਰਦੇਵ ਜੀ ਮੈਨੂੰ ਇਹ ਸੰਸਾਰ ਦੇ ਵਿੱਚ ਕਿਹਨੂੰ ਮਿੱਤਰ ਬਣਾਉਣਾ ਚਾਹੀਦਾ ਹੈ ਕਿਉਂਕਿ ਮਨੁੱਖੀ ਸੁਭਾਅ ਹੈ ਮਨੁੱਖ ਇੱਕ ਥਾਂ ਤੋਂ ਇੱਕ ਥਾਂ 'ਤੇ ਜੋੜਦਾ ਏ ਅਤੇ ਦੂਜੇ ਥਾਂ 'ਤੇ ਤੋੜਦਾ ਹੈ। ਕਾਰਨ ਕੀ ਹੈ ਕਿ ਮੈਂ ਉਹ ਸੱਜਣ ਲੱਭਾਂ ਜਿਸ ਸੱਜਣ ਨਾਲ ਮੇਰੀ ਪੂਰੀ ਪੈ ਜਾਵੇ ਜਿਹਦੇ ਪਾਸੋਂ ਮੈਨੂੰ ਕੋਈ ਲਾਭ ਹੋਵੇ। ਅਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ, ਸਿੱਖ ਮੁੱਖ ਦੁਆਰਾ ਗੁਰਸਿੱਖਾਣੇ ਮਹਾਰਾਜ, ਇਹ ਸੰਸਾਰ ਦੇ ਅੰਦਰ ਮੀਤ ਕੌਣ ਹੈ? ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਿਵੇਂ ਅੱਜ ਦੇ ਦਿਹਾੜੇ ਸਾਨੂੰ ਕਿਰਪਾ ਦੇ ਘਰ ਵਿੱਚ ਆਣ ਕਰਕੇ ਸਮਝਾ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ, ਪ੍ਰੇਮ ਸਤਿਕਾਰ ਸਹਿਤ ਪੜੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ, ਇਹ ਜਗ ਮੀਤ ਨਾ ਦੇਖਿਓ ਕੋਈ।
ਸੋਰਠ ਰਾਗ ਦੇ ਅੰਦਰ ਨਵੇਂ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਏਕ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਸਤਿਗੁਰੂ ਸਾਹਿਬ ਪਰ ਉਪਕਾਰੀ ਗੁਰਦੇਵ, ਬੇਨਤੀ ਸੀ ਸਾਡੀ ਕਿ ਸਤਿਗੁਰੂ ਸਾਹਿਬ ਜੀ ਇੱਥੇ ਸਾਡੇ ਸਕੇ ਸੰਬੰਧੀ ਭਾਈ ਮਿੱਤਰ ਇਹ ਜਿਹੜੇ ਨੇ, ਇਹਨਾਂ ਨਾਲ ਸਾਡੀ ਪੂਰੀ ਪੈ ਜਾਵੇਗੀ, ਤਾਂ ਕਿਰਪਾਲੂ ਜੀ ਕਿਰਪਾ ਦੇ ਘਰ ਵਿੱਚ ਆਣ ਕਰਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ 'ਤੇ ਦਿਆਲਤਾ ਕਰਦੇ ਨੇ। ਗੁਰਸਿੱਖਾ, ਇਹ ਜੱਗ ਮੀਤ ਨਾ ਦੇਖਿਓ ਕੋਈ, ਇਹ ਸੰਸਾਰ ਦੇ ਅੰਦਰ ਕੋਈ ਵੀ ਮੀਤ ਮਿੱਤਰ ਦਿਸਦਾ ਨਹੀਂ। ਕਾਰਨ ਤਿੰਨ ਤਰੀਕਿਆਂ ਦੇ ਮਿੱਤਰ ਵਿਦਵਾਨਾਂ ਨੇ ਮੰਨੇ ਹਨ, ਜੋ ਮਹਾਂਪੁਰਖਾਂ ਨੇ ਪੜਾਇਆ ਹੈ, ਸੰਪਰਦਾਇ ਮਹਾਂਪੁਰਖ ਜੋ ਪੜਾਉਂਦੇ ਹਨ, ਉਹ ਸੰਸਾਰ ਇੱਕ ਤੇ ਸੰਬੰਧੀ ਹਨ ਇਹ ਮਿੱਤਰ ਨੇ। ਦੂਜਾ, ਸਾਡੇ ਜਿਹੜੇ ਕਰਮ ਹਨ ਇਹ ਮਿੱਤਰ ਹਨ। ਤੀਜਾ, ਧਨ ਮਿੱਤਰ ਹੈ। ਵੇਖੋ ਭਾਈ, ਜਿਹੜੇ ਕਰਮ ਹਨ, ਜੈਸੇ ਕਰਮ ਕਰਾਂਗੇ ਤੈਸਾ ਫਲ ਪ੍ਰਦਾਨ ਕਰਵਾ ਦੇਣਗੇ। ਚੰਗੇ ਕਰਮ ਕੀਤੇ ਤੇ ਚੰਗਾ ਫਲ, ਮੰਦੇ ਕੀਤੇ ਤੇ ਮੰਦਾ ਫਲ, ਇਹਨਾਂ ਨੂੰ ਵੀ ਮਿੱਤਰ ਮੰਨਿਆ ਗਿਆ ਹੈ। ਇਹ ਕੀਤੇ ਹੋਏ ਕਰਮ, ਇਹਦਾ ਵਿਦਵਾਨ ਬੜਾ ਵੱਡਾ ਨਿਰਣਾ ਕਰਦੇ ਨੇ ਕਿ ਏਡੇ ਪਿਆਰੇ ਮਿੱਤਰ ਨੇ ਕਿ ਕੀਤੇ ਹੋਏ ਕਰਮ ਜਿਹੜੇ ਹਨ ਉਹ ਸੰਚਿਤ ਕਰਮ ਬਣ ਕਰਕੇ ਤੇ ਪਰਾਲਬਧ ਹੋ ਕਰਕੇ ਸਾਨੂੰ ਮਿਲਦੇ ਨੇ। ਬੜੀ ਲੰਮੀ ਕਥਾ ਹੈ ਕਰਮਾਂ ਦੀ। ਇਸੇ ਅਨੁਸਾਰ ਸੰਬੰਧੀ ਵੀ ਮਿੱਤਰ ਹਨ, ਪਰ ਸੰਬੰਧੀਆਂ ਦੀ ਮਿੱਤਰਤਾ ਪਦਾਰਥਾਂ ਤੱਕ ਸੀਮਤ ਹੈ। ਜੇ ਪਦਾਰਥ ਹਨ ਤੇ ਸੰਬੰਧੀ ਨਾਲ ਹਨ, ਜੇ ਪਦਾਰਥ ਨਹੀਂ ਤੇ ਸੰਬੰਧੀ ਜਿਹੜੇ ਭਾਈ ਉਹ ਸਾਥ ਛੱਡ ਦਿੰਦੇ ਨੇ, ਤੇ ਫਿਰ ਇਹਦਾ ਮਤਲਬ ਕਿ ਧਨ ਅਸਲੀ ਮਿੱਤਰ ਹੋਇਆ ਨਾ ਭਾਈ। ਧਨ ਵੀ ਉਨਾ ਚਿਰ ਮਿੱਤਰ ਹੈ ਜਿੰਨਾ ਚਿਰ ਕਰਮ ਸਹਾਈ ਹੋਏ ਹਨ। ਜੇ ਕਰਮਾਂ ਨੇ ਸਹਾਇਤਾ ਛੱਡ ਦਿੱਤੀ ਤੇ ਤੇਰੇ ਜੀਵਨ ਵਿੱਚ ਵੀ ਧਨ ਸਾਥ ਛੱਡ ਕੇ ਜਾ ਸਕਦਾ ਹੈ। ਜੇ ਕਰਮ ਸਹਾਇਤਾ ਕਰਦੇ ਰਹਿਣ, ਧਨ ਮਿੱਤਰ ਬਣਿਆ ਵੀ ਰਵੇ, ਪਰ ਜਦੋਂ ਪ੍ਰਾਣਾਂ ਦਾ ਤਿਆਗ ਹੋ ਗਿਆ, ਇਹ ਧਨ ਜਿਹੜਾ ਹੈ ਇਹਨੇ ਆਗਾਹ ਜਾ ਕਰਕੇ ਮਿੱਤਰਤਾ ਨਹੀਂ ਨਿਭਾਉਣੀ। ਫਿਰ ਇਸ ਕਰਕੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਇਹ ਜੱਗ ਮੀਤ ਨਾ ਦੇਖਿਓ। ਇਹ ਸੰਸਾਰ ਦੇ ਅੰਦਰ ਕੋਈ ਵੀ ਮੀਤ ਮਿੱਤਰ ਦਿਸਦਾ ਨਹੀਂ ਅੱਖਾਂ ਦੁਆਰਾ, ਨਾ ਧਨ ਮਿੱਤਰ ਹੈ, ਨਾ ਸੰਬੰਧੀ ਮਿੱਤਰ ਹਨ, ਨਾ ਇਸੇ ਤਰ੍ਹਾਂ ਕਰਮ ਹੀ ਮਿੱਤਰ ਹੋ ਕਰਕੇ ਲੱਗੇ ਜੀ।
ਸਗਲ ਜਗਤ ਆਪਣਾ ਸੁਖ ਲਾਗਿਓ।
ਗੁਰਦੇਵ ਜੀ ਆਪ ਕਿਰਪਾ ਕਰ ਰਹੇ ਹੋ ਕਿ ਇਹ ਸੰਸਾਰ ਦੇ ਅੰਦਰ ਕੋਈ ਵੀ ਮਿੱਤਰ ਨਹੀਂ, ਸਾਨੂੰ ਹੋਰ ਸਮਝਾਉਣਾ ਕਰੋ। ਅਜੇ ਮਨ ਦੀ ਤ੍ਰਿਪਤੀ ਨਹੀਂ ਹੋਈ ਕਿ ਕਿਉਂ ਨੀ ਜੀ ਇਸ ਜਗਤ ਦੇ ਅੰਦਰ ਕੋਈ ਵੀ ਮਿੱਤਰ। ਕਿਰਪਾਲੂ ਜੀ ਕਹਿੰਦੇ, ਲੈ ਤੈਨੂੰ ਪ੍ਰਮਾਣ ਦੇ ਕਰਕੇ ਸਮਝਾ ਦਿੰਦੇ ਹਾਂ। ਵੇਖ, ਜਿਤਨਾ ਵੀ ਸੰਸਾਰ ਹੈ, ਜਿਤਨੇ ਵੀ ਤੈਨੂੰ ਭਾਈ ਬੰਦੀ ਦਿਸਦੇ ਨੇ, ਸਗਲ ਜਗਤ ਆਪਣੇ ਸੁੱਖ ਲੱਗੇ, ਸਾਰਾ ਜਗਤ ਆਪਣੇ ਸੁੱਖਾਂ ਵਿੱਚ ਲੱਗਾ ਹੋਇਆ ਹੈ। ਜਿਤਨਾ ਵੀ ਜਗਤ ਸੰਸਾਰ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਵਿਦਵਾਨਾਂ ਨੇ ਵੀ ਬੜਾ ਸੋਹਣਾ ਨਿਰਣਾ ਕੀਤਾ, ਕਹਿੰਦੇ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਿੰਨਾ ਚਿਰ ਸੁੱਖ ਨੇ ਉਨਾ ਚਿਰ ਤੇ ਭਾਈ ਸਾਰੇ ਹੀ ਮਿੱਤਰ ਨੇ, ਸਾਰੇ ਨਾਲ ਕੋਲ ਆਣ ਕਰਕੇ ਬਹਿੰਦੇ ਹਨ, ਪਰ ਜਿਸ ਸਮੇਂ ਕੋਈ ਦੁੱਖ ਲੱਗ ਗਿਆ ਉਦੋਂ ਕੋਈ ਵੀ ਮਿੱਤਰ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਰਾ ਹੀ ਜਗਤ ਜਿਤਨਾ ਵੀ ਸੰਸਾਰ ਹੈ ਸਾਰੇ ਆਪਣੇ ਸੁੱਖਾਂ ਦੀ ਮਿੱਤਰਤਾ ਹੀ ਕਰਕੇ ਬੈਠੇ ਹੋਏ ਨੇ, ਸਾਰੇ ਆਪਣੇ ਸੁੱਖਾਂ ਦੇ ਅਨੁਸਾਰ ਹੀ ਵਰਤਦੇ ਹਨ। ਜੇ
ਦੁੱਖ ਮੈਂ ਸੰਗ ਨਾ ਹੋਈ,
ਹਾਂ ਭਾਈ ਦੁੱਖ ਦੇ ਵਿੱਚ ਤੇ ਕੋਈ ਸੰਗੀ ਨਹੀਂ ਨਾ। ਜੇ ਦੁੱਖ ਲੱਗਾ ਹੈ ਸਾਡੇ ਮਨ ਚ ਇੱਕ ਇਹ ਵੀ ਸੰਕਲਪ ਆ ਸਕਦਾ ਹੈ ਜੀ ਵੇਖੋ ਜੀ ਜਦੋਂ ਮੈਂ ਦੁਖੀ ਸਾਂ ਤੇ ਮੈਨੂੰ ਬੜਿਆਂ ਨੇ ਆਣ ਕਰਕੇ ਹੌਸਲਾ ਦਿੱਤਾ, ਪਰ ਸੱਜਣਾ ਸੱਟ ਦੀ ਪੀੜ ਤੇ ਤੂੰ ਹੀ ਜਰੀ ਨਾ, ਤੇਰੇ ਥਾਂ ਤੇ ਸੱਟ ਦੀ ਪੀੜ ਦੂਸਰੇ ਨੇ ਤੇ ਨਹੀਂ ਨਾ ਜਗ ਲਈ। ਉਹਨੇ ਇਹੋ ਹੀ ਕਿਹਾ ਨਾ ਕਿ ਭਾਈ ਕੋਈ ਨੀ ਫਲਾਣੇ ਦੀ ਵੀ ਲੱਗੀ ਸੀ ਤੇ ਠੀਕ ਹੋ ਗਈ, ਤੂੰ ਵੀ ਠੀਕ ਹੋ ਜਾਵੇਂਗਾ। ਹਾਂ ਠੀਕ ਹੈ ਤੇਰੇ ਨੇੜੇ ਬੈਠਾ, ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਸਮੇਂ ਦੁੱਖ ਆਣ ਕਰਕੇ ਲੱਗਾ ਉਦੋਂ ਤੈਨੂੰ ਹੀ ਜਰਨਾ ਪਵੇਗਾ, ਕੋਈ ਦੁੱਖ ਦਾ ਸੰਗੀ ਨਹੀਂ। ਫਿਰ ਇਸੇ ਤਰੀਕੇ ਨਾਲ ਵੇਖ ਜਿਤਨਾ ਚਿਰ ਇਹ ਸਰੀਰ ਹੈ ਤੇ ਧਨ ਪਦਾਰਥ ਹਨ ਉਨਾ ਚਿਰ ਤੇ ਸਾਰੇ ਸੰਬੰਧੀ ਤੇਰੇ ਨਾਲ ਰਹਿਣਗੇ, ਪਰ ਜਦੋਂ ਇਹ ਸਰੀਰ ਨਾ ਰਿਹਾ ਭਾਈ, ਇੱਥੋਂ ਤੱਕ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਬਚਨ ਅੱਗੇ ਹੋਰ ਪ੍ਰਮਾਣ ਦੇ ਕਰਕੇ ਸਮਝਾਉਣਗੇ ਸਾਨੂੰ ਕਿ ਜੇ ਤੈਨੂੰ ਇਹੋ ਹੀ ਨਾ ਇਹ ਸਮਝ ਨਾ ਲੱਗਦੀ ਹੋਵੇ ਤੇ ਤੈਨੂੰ ਹੋਰ ਤਰੀਕੇ ਨਾਲ ਵੀ ਸਮਝਾ ਦੇਵਾਂਗੇ। ਨਹੀਂ ਮਹਾਰਾਜ ਦਿਆਲਤਾ ਕਰੋ, ਆਪ ਕਿਰਪਾ ਕਰਕੇ ਦੱਸੋ। ਕਹਿੰਦੇ ਭਾਈ ਸਾਰੇ ਹੀ ਆਪਣੇ ਸੁੱਖਾਂ ਦੀ ਪ੍ਰਤੀਤ ਰੱਖਦੇ ਨੇ, ਦੁੱਖ ਦੇ ਵਿੱਚ ਕੋਈ ਵੀ ਸਾਥੀ ਨਹੀਂ ਹੋਵੇਗਾ। ਅੱਗੇ ਹੋਰ ਕਿਰਪਾ ਕਰਕੇ ਸਮਝਾ ਰਹੇ ਹਨ,
ਰਹਾਓ
ਬਸ ਆਰਾਮ ਦੇ ਕੇ ਬਖਸ਼ਿਸ਼ ਕਰਦੇ ਹਨ ਜੀ।
ਦਾਰਾ ਮੀਤ ਪੂਤ ਸੰਬੰਧੀ,
ਮਹਾਰਾਜ ਆ ਵੇਖੋ ਜੀ ਤੁਸੀਂ ਐਵੇਂ ਕਹੀ ਜਾਂਦੇ ਜੇ ਕੋਈ ਨੀ ਮਿੱਤਰ, ਕੋਈ ਨੀ ਮਿੱਤਰ ਮੇਰਾ, ਮਹਾਰਾਜ ਮੇਰੀ ਧਰਮ ਪਤਨੀ। ਤੇ ਫਿਰ ਇਸੇ ਤਰੀਕੇ ਦੇ ਨਾਲ ਜਿਹੜੇ ਮੀਤ ਮਿੱਤਰ ਮੈਂ ਕੀਤੇ ਹੋਏ ਨੇ, ਜਿਹੜਾ ਮੇਰਾ ਪੁੱਤਰ ਹੈ, ਵੇਖੋ ਬੜਾ ਸੁੰਦਰ ਵਿਦਵਾਨਾਂ ਨੇ ਇਹਦਾ ਕਥਨ ਕੀਤਾ ਹੈ, ਪੂੰ ਤਰ ਪੁੱਤਰ ਦਾ ਅਰਥ ਹੀ ਇਹੋ ਹੈ ਕਿ ਜਿਹੜੇ ਪੂੰ ਨਾਮੀ ਨਰਕ ਤੋਂ ਤਾਰਨ ਦਾ ਕਾਰਨ ਬਣਦਾ ਹੋਵੇ। ਮੇਰਾ ਪੁੱਤਰ ਤੇ ਮੇਰਾ ਮਿੱਤਰ ਹੀ ਹੋਇਆ ਨਾ ਜੀ, ਜੇ ਮੈਂ ਕੋਈ ਗਲਤ ਕੰਮ ਕਰ ਵੀ ਦੇਵਾਂ ਇਹ ਮੇਰੇ ਮਗਰੋਂ ਜਾਣ ਦੇ ਦਾਨ ਪੁੰਨ ਕਰਕੇ ਮੈਨੂੰ ਨਰਕਾਂ ਤੋਂ ਵੀ ਬਚਾ ਸਕਦਾ, ਇਹ ਸੱਚਾ ਮਿੱਤਰ ਹੋਵੇਗਾ। ਫਿਰ ਜਿਹੜੇ ਮੇਰੇ ਸੰਬੰਧੀ ਹਨ ਜਿਨ੍ਹਾਂ ਨਾਲ ਮੇਰੀਆਂ ਰਿਸ਼ਤੇਦਾਰੀਆਂ ਨੇ ਉਹ ਤੇ ਮੇਰੇ ਮਿੱਤਰ ਨੇ ਜੀ, ਚਲੋ ਬਾਕੀ ਸਾਰੇ ਹੀ ਛੱਡ ਦਈਏ। ਤੇ ਗੁਰਦੇਵ ਸਤਿਗੁਰੂ ਸਾਹਿਬ ਕਿਰਪਾ ਕਰਦੇ ਹਨ,
ਸਗਰੇ ਧਨ ਸਿਉ ਲਾਗੇ,
ਕਹਿੰਦੇ ਭਾਈ ਕਾਹਦਾ ਵਹਿਮ ਪਾਲਿਆ ਹੋਇਆ ਹੈ ਤੂੰ, ਇਹ ਸਾਰੇ ਹੀ ਧਨ ਦੀ ਜਿਹੜੀ ਇੱਛਾ ਕਰਕੇ ਲੱਗੇ ਹੋਏ ਨੇ, ਸਾਰਿਆਂ ਦੀ ਤੇਰੇ ਨਾਲ ਮਿੱਤਰਤਾ ਤੇ ਕੋਈ ਨਹੀਂ। ਕਿਵੇਂ ਜੀ, ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਕਿ ਕਾਮਣ ਲੋੜੇ ਸੋਏ ਨਾ ਰੂਪਾ, ਮਿੱਤਰ ਲੁੜੇਣ ਸੁਖਾਦਾਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਮਪੁਰ ਵਾਧਾਤਾ। ਇਸਤਰੀ ਕੀ ਲੋੜਦੀ ਹੈ ਜੀ, ਦਾਰਾ ਇਸਤਰੀ। ਗੁਰਦੇਵ ਸਤਿਗੁਰੂ ਸਾਹਿਬ ਜੀ ਕਹਿੰਦੇ ਵੇਖ ਭਾਈ ਇਹ ਤੇ ਸੋਨਾ ਚਾਂਦੀ ਲੋੜਦੀ ਹੈ, ਸੋਨੇ ਦੇ ਚੰਗੇ ਗਹਿਣੇ ਮੈਨੂੰ ਪਵਾ ਦੇ, ਮੈਨੂੰ ਚਾਂਦੀ ਦੇ ਗਹਿਣੇ ਚੰਗੇ ਲੈ ਕਰਕੇ ਦੇ ਦੇ। ਜੇ ਭੂਖਣ ਗਹਿਣੇ ਨਹੀਂ ਮਿਲੇ ਤੇ ਉਹ ਹੀ ਇਸਤਰੀ ਉਹ ਹੀ ਬੀਬੀ ਕਹਿੰਦੀ ਭਾਈ ਇਹਦੇ ਨਾਲੋਂ ਚੰਗਾ ਤੇ ਮੇਰੇ ਮਾਪੇ ਮੈਨੂੰ ਕਿਸੇ ਕੰਗਲੇ ਦੇ ਵਿਆਹ ਦਿੰਦੇ, ਤੂੰ ਮੇਰੇ ਗਲ ਕਿਹੜਾ ਇਹੋ ਜਿਹਾ ਸਿਆਪਾ ਪਿਆ ਹੋਇਆ ਕਿਸੇ ਪਾਸੇ ਤੂੰ ਲੱਥ ਦਾ। ਹਾਂ ਜੇ ਕਿਤੇ ਸੂਟ ਨਾ ਲੈ ਕੇ ਦਿੱਤਾ ਤੇ ਤਾਂ ਝਗੜਾ, ਜੇ ਕੋਈ ਗਹਿਣਾ ਨਾ ਲੈ ਕੇ ਦਿੱਤਾ ਤਾਂ ਝਗੜਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਾਮਣ ਲੋੜੇ ਸੋਇਣਾ ਰੂਪ, ਸੋਨਾ ਤੇ ਚਾਂਦੀ ਕਾਮਣ ਇਸਤਰੀ ਪਾਲਦੀ ਹੈ। ਮਹਾਰਾਜ ਮੇਰੇ ਸੱਜਣ ਬੜੇ ਚੰਗੇ ਨੇ, ਮੇਰੇ ਥਾਂ ਤੇ ਜਾਣ ਵਾਰ ਦਿੰਦੇ ਨੇ, ਜਾਣ ਮੈਂ ਉਹਨਾਂ ਵਾਸਤੇ ਆਪਣਾ ਪਰਿਵਾਰ ਵੀ ਛੱਡ ਸਕਦਾ। ਤੁਹਾਡੀ ਪਹਿਲੀ ਗੱਲ ਮੰਨ ਲਈ ਕਿ ਠੀਕ ਹੈ ਕਿ ਜਿਹੜੀ ਇਸਤਰੀ ਹੈ ਇਹ ਕੇਵਲ ਤੇ ਕੇਵਲ ਇਹਦੀ ਗਹਿਣਿਆਂ ਤੇ ਵਸਤਰਾਂ ਨਾਲ ਪ੍ਰੀਤੀ ਹੈ, ਸੱਜਣਾਂ ਦੀ ਤੇ ਇਹੋ ਜਿਹੀ ਕੋਈ ਪ੍ਰੀਤ ਨਹੀਂ ਨਾ, ਉਹ ਮੇਰੇ ਤੋਂ ਜਾਣ ਵਾਰਨ ਨੂੰ ਤਿਆਰ ਹਨ। ਮੈਂ ਇਸਤਰੀ ਛੱਡ ਕਰਕੇ ਤੇ ਸੱਜਣ ਮਿੱਤਰ ਹੀ ਇਕੱਲੇ ਰੱਖ ਲਵਾਂ ਜੀ, ਫਿਰ ਸਰ ਜਾਵੇਗਾ। ਮਹਾਰਾਜ ਕਹਿੰਦੇ ਮੂਰਖਾ ਮਿੱਤਰ ਲੁੜੇਣ ਸੁੱਖਾ ਦਾਤਾ, ਭਾਈ ਜਿਹੜੇ ਮਿੱਤਰ ਨੇ ਉਹ ਤੇ ਖਾਣਾ ਪੀਣਾ ਹੀ ਲੋੜਦੇ ਨੇ ਨਾ, ਖਾਣਾ ਪੀਣਾ ਹੀ। ਜਿੰਨੇ ਦਿਨ ਖਵਾਈ ਜਾਵੇਗਾ ਉਨੇ ਦਿਨ ਬੱਲੇ ਬੱਲੇ, ਉਨੇ ਦਿਨ ਫਲਾਣਾ ਸੋ ਬੜੀ ਚੜ੍ਹਦੀ ਕਲਾ ਵਾਲਾ ਸਿੱਖ, ਜਿੱਦਣ ਖਵਾਉਣਾ ਬੰਦ ਕਰ ਦਿੱਤਾ ਤੇ ਨਾਲ ਦੇ ਨਾਲ ਦੂਸਰੇ ਪਾਸੇ ਹੋ ਕੇ ਤੇ ਨਿੰਦਿਆ ਸ਼ੁਰੂ ਕਰ ਦਿੱਤੀ। ਕਹਿੰਦੇ ਉਹ ਇਹਦੇ ਵਰਗਾ ਕੰਗਲਾ ਹੀ ਕੋਈ ਨਹੀਂ, ਇਹਦੇ ਵਰਗਾ ਮਾੜਾ ਹੀ ਕੋਈ ਨਹੀਂ, ਜਦੋਂ ਵੇਖੋ ਮੰਗਣ ਹੀ ਤੁਰਿਆ ਆਉਂਦਾ, ਮੰਗਣ ਹੀ ਤੁਰਿਆ ਆਉਂਦਾ, ਇਹੋ ਜਿਹਾ ਸੁਭਾਅ ਬਣਾ ਲਿਆ ਹੈ। ਕਿ ਜੇ ਕਿਤੇ ਵੇਖ ਲਿਆ ਕਿ ਇਹਦੇ ਪਾਸ ਧਨ ਨਹੀਂ, ਭਾਵੇਂ ਕਦੀ ਉਹਦੇ ਥਾਂ ਤੇ ਜਾਣ ਵਾਰਨ ਦਾ ਦਾਅਵਾ ਕਰਦੇ ਸਨ, ਜਦੋਂ ਧਨ ਗਿਆ ਤੇ ਨਾਲ ਦੇ ਨਾਲ ਜਾਰੀ ਵੀ ਜਾਂਦੀ। ਮਹਾਰਾਜ ਫਿਰ ਮੇਰਾ ਜਿਹੜਾ ਪੁੱਤਰ ਹੈ ਕਹਿੰਦੇ ਨਹੀਂ ਭਾਈ, ਉਹ ਵੀ ਤੇਰੀ ਜਾਇਦਾਦ ਤੇ ਅੱਖ ਲਾ ਕੇ ਬੈਠਾ ਹੈ ਕਿ ਕਿੱਦਣ ਤੂੰ ਚੜ੍ਹਾਈ ਕਰੇ ਉਦਣ ਹੀ ਇਹ ਸਭ ਕੁਝ ਮੇਰੇ ਹੱਥ ਵਿੱਚ ਆ ਜਾਵੇ। ਸੰਬੰਧੀ ਰਿਸ਼ਤੇਦਾਰ ਵੀ ਇਸੇ ਤਰੀਕੇ ਨਾਲ ਹੈ। ਇਹਦੇ ਬੜੇ ਸੁੰਦਰ ਅਰਥ, ਇੱਕ ਦੇਵੀਦਾਸ ਜੀ ਵਿਦਵਾਨ ਹੋਏ ਨੇ, ਉਹਨਾਂ ਬੜਾ ਸੁੰਦਰ ਇਹਦੇ ਅਰਥ ਕੀਤੇ ਨੇ ਹੋਰ ਖੋਲ ਕੇ। ਉਹਨਾਂ ਨੇ ਤੇ ਸਾਰਿਆਂ ਦਾ ਹੀ ਦੱਸ ਦਿੱਤਾ, ਕਹਿੰਦੇ ਜੀ ਪੁੱਛਿਆ ਦੇਵੀਦਾਸ ਜੀ ਨੂੰ, ਕਹਿੰਦੇ ਕਿਵੇਂ ਹੈ ਜੀ ਸੰਸਾਰ ਦੀ ਇਹ ਕਿਰਿਆ? ਕਹਿਣ ਲੱਗੇ ਵੇਖੋ, ਪੈਸੇ ਬਿਨਾਂ ਮਾਤ ਕਹੇ ਪੂਤ ਤੂੰ ਕਪੂਤ ਭਇਓ, ਪੈਸੇ ਬਿਨਾਂ ਪਿਤਾ ਕਹੇ ਬੜੋ ਦੁਖਦਾਈ ਹੈ, ਪੈਸੇ ਬਿਨਾਂ ਚਾਚਾ ਭਤੀਜਾ ਤੇ ਤੀਜਾ ਕਹੇ, ਪੈਸੇ ਬਿਨਾਂ ਭੈਣ ਕਹੇ ਕਿਸ ਕਾ ਤੂੰ ਭਾਈ ਹੈ, ਪੈਸੇ ਬਿਨਾਂ ਨਾਰ ਕਹੇ ਮਰ ਗਿਆ ਮੇਰੇ ਭਾਣੇ, ਮਾਪਿਆਂ ਜੋ ਅਲਮਤ ਮੇਰੇ ਗਲ ਪਾਈ ਹੈ। ਕਹੇ ਦੇਵੀਦਾਸ ਦੇਖੋ ਅਜਲ ਖੇਡ ਪੈਸੇ ਦੀ, ਪੈਸੇ ਦੀ ਪ੍ਰਤੀਤ ਸਭ ਪੈਸੇ ਦੀ ਦਾ ਭਾਈ ਹੈ। ਮਹਾਰਾਜ ਕਹਿੰਦੇ ਸਾਰੇ ਹੀ ਧੰਨ ਨਾਲ ਲੱਗੇ ਨੇ। ਦੇਵੀਦਾਸ ਜੀ ਕਹਿੰਦੇ ਬਿਲਕੁਲ ਸੱਚਾਈ ਹੈ, ਵੇਖੋ ਜੇ ਪੈਸਾ ਨਹੀਂ ਤੇ ਮਾਤਾ ਪਿਤਾ ਵੀ ਘਰ ਚ ਰੱਖਣ ਨੂੰ ਤਿਆਰ ਨਹੀਂ, ਮਾਂ ਪਿਓ ਵੀ ਰੱਖਣ ਨੂੰ ਤਿਆਰ ਨਹੀਂ, ਪਾਲਿਆ ਹੈ। ਇੱਥੋਂ ਤੱਕ ਗੁਰਬਾਣੀ ਨੇ ਨਿਰਣਾ ਕਰ ਦਿੱਤਾ, ਗੁਰਸਿੱਖਾ ਐਵੇਂ ਮਨ ਚ ਕਿਤੇ ਗੁਮਾਨ ਕਰ ਲਵੇ ਮੇਰੀ ਮਾਂ ਮੇਰੇ ਲਈ ਅਰਦਾਸਾਂ ਕਰਦੀ ਹੈ, ਕੀ ਅਰਦਾਸਾਂ ਕਰਦੀ ਹੈ ਭਾਈ, ਇਹੋ ਹੀ ਨਾ ਕਿ ਤੇਰੇ ਪਾਸ ਧਨ ਹੋਵੇ। ਇਹਦੀ ਲੰਮੀ ਆਰਜੂ ਤੇ ਪਾਤਸ਼ਾਹ ਇਹਨੂੰ ਬਹੁਤਾ ਧਨ ਦਈ। ਸਤਿਗੁਰੂ ਸਾਹਿਬ ਕਹਿੰਦੇ ਸਭ ਨਾਲੋਂ ਲੰਮੀ ਆਸ ਇਹਦੀ, ਸਾਰਿਆਂ ਨਾਲੋਂ ਵੱਡੀ ਆਸ ਇਹਦੇ ਚਿੱਤ ਦੀ। ਮਹਾਰਾਜ ਨਹੀਂ, ਉਹ ਤੇ ਮਾਂ ਹੀ ਮਮਤਾ ਦੀ ਮਾਰੀ ਹੋਈ। ਗੁਰਦੇਵ ਕਹਿੰਦੇ ਕੀ ਸਮਝਾਈਏ ਤੈਨੂੰ, ਜਿੱਦਣ ਅਜੇ ਤੂੰ ਜੰਮਿਆ ਨਹੀਂ ਸੀ ਨਾ, ਜੰਮਿਆ ਨਹੀਂ ਸਾਂ, ਇਹਨੇ ਤੇ ਉਦੋਂ ਦੀ ਆਸ ਲਾਈ ਹੋਈ ਹੈ। ਪੁੱਤ ਤੇ ਬਾਅਦ ਚ ਜੰਮਿਆ ਹੈ, ਪਿਤਾ ਦੀ ਤੇ ਬਾਅਦ ਦੀ ਆਸ ਹੋਵੇਗੀ, ਧਰਮ ਪਤਨੀ ਦੀ ਤੇ ਉਦੋਂ ਆਸ ਬੱਝੀ ਨਾ ਜਿੱਦਣ ਵਿਆਹ ਕੇ ਤੇਰੇ ਵੱਲ ਆ ਗਈ, ਅਜੇ ਤੂੰ ਜੰਮਿਆ ਨਹੀਂ ਸਾਂ, ਉਦੋਂ ਦੀ ਮਾਂ ਤੇਰੀ ਨੇ ਤੇਰੇ ਤੋਂ ਆਸ ਲਾਈ। ਉਹ ਕਿਵੇਂ? ਗੁਰਬਾਣੀ ਕਹਿੰਦੀ ਹੈ ਕਿ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਵਾ ਤਨ ਖਾਟ ਦੇ ਕਰ ਭੋਗ ਬਲਾਸਾ। ਜਿੱਦਣ ਅਜੇ ਜੰਮਿਆ ਹੀ ਨਹੀਂ ਸਾਂ ਤੂੰ, ਉਦੋਂ ਮਾਂ ਤੇਰੀ ਨੇ ਗਰਭ ਹੀ ਇਸੇ ਕਰਕੇ ਧਾਰਨ ਕੀਤਾ ਕਿ ਮੈਨੂੰ ਪੁੱਤ ਜੰਮੇ, ਤੇ ਪੁੱਤ ਜੰਮ ਕੇ ਕੀ ਕਰੇ, ਉਹ ਵੱਡਾ ਹੋਵੇਗਾ ਤੇ ਧਨ ਕਮਾ ਕੇ ਲਿਆ ਕੇ ਮੈਨੂੰ ਦੇਵੇਗਾ। ਇਸ ਕਰਕੇ ਗਰੀਬ ਨਵਾਜ ਨਵੇਂ ਪਾਤਸ਼ਾਹ ਦਿਆਲਤਾ ਕਰਦੇ ਨੇ, ਕਿੰਨਾ ਦੇ ਉੱਤੇ ਮਾਣ ਕਰੀ ਬੈਠਾ ਹੋਏ, ਵੇਖ ਇਹ ਸਾਰੇ ਦੇ ਸਾਰੇ ਧਨ ਪਦਾਰਥ ਨਾਲ ਹੀ ਲੱਗੇ ਹੋਏ ਨੇ। ਜੇ ਧਨ ਹੈ ਤੇ ਸੱਜਣਤਾਈ, ਜੇ ਧਨ ਹੈ ਤੇ ਪੁੱਤਰ ਪੁੱਤ ਹੈ, ਜੇ ਧਨ ਹੈ ਤੇ ਧਰਮ ਪਤਨੀ ਹੈ, ਨਹੀਂ ਤੇ ਵੇਖ ਲਾ ਗੁਰਦੇਵ ਜੀ ਦਾ ਹੀ ਹੁਕਮ ਹੈ ਨਾ, ਬੜਾ ਸੁੰਦਰ ਪ੍ਰਮਾਣ ਹੈ ਕਿ ਘਰ ਕੀ ਨਾਰ ਬਹੁਤ ਹਿਤ ਜਾਸਿਓ, ਰਹਿਤ ਸਦਾ ਅੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਜਦੋਂ ਇਹ ਸਰੀਰ ਚੋਂ ਪ੍ਰਾਣ ਪੰਖੇ ਰੂਡਾਰੀ ਮਾਰ ਗਏ, ਜਿਹੜੀ ਕਹਿੰਦੀ ਸੀ ਤੇਰੇ ਨਾਲੋਂ ਪਹਿਲਾਂ ਸੰਸਾਰ ਤੋਂ ਜਾਵਾਂਗੇ, ਉਹਨੇ ਕਹਿ ਦਿੱਤਾ ਆਪਣੇ ਮੁੰਡਿਆਂ ਨੂੰ ਆਵਾਜ਼ਾਂ ਦੇਣ ਦੀ, ਪੁੱਤ ਕਿੱਥੇ ਮਰ ਗਏ ਜੇ? ਹਾਂ ਬੇਬੇ ਕੀ ਗੱਲ ਹੋ ਗਈ ਇਹ? ਕਹਿੰਦੀ ਕਾਨਾ ਲੈ ਕਰਕੇ ਆਓ ਕਾਨਾ। ਪੁੱਛਿਆ ਬੇਬੇ ਗੱਲ ਕੀ? ਕਹਿੰਦੀ ਇਹਦੇ ਨਾਲ ਤੁਹਾਡਾ ਪਿਓ ਮਰਿਆ ਪਿਆ ਵਿਹੜੇ ਚ, ਇਹਦੇ ਨਾਲ ਇੱਕ ਕਾਨਾ ਲਿਆ ਕੇ ਪਾ ਦਵੋ। ਅੱਛਾ ਮਾਂ ਇਹਦਾ ਕਾਰਨ ਕੀ? ਕਹਿੰਦੀ ਇਹ ਕਿਤੇ ਵੱਧ ਨਾ ਜਾਂਦਾ ਹੋਵੇ, ਵੱਧ ਮੈਂ ਸੁਣਿਆ ਇਹ ਮੁਰਦੇ ਵੱਧ ਜਾਂਦੇ ਨੇ। ਅੱਛਾ ਬੇਬੇ ਜਿਹੜਾ ਜਿੰਦੇ ਜੀ ਨਹੀਂ ਵਧਿਆ ਹੁਣ ਕਿੱਥੋਂ ਵੱਧ ਜਾਵੇਗਾ? ਕਹਿੰਦੀ ਤੁਹਾਨੂੰ ਕਿਹਾ ਨਾ ਕਾਨਾ ਪਾ ਦਵੋ, ਬੇਬੇ ਇਹਨੂੰ ਘਰ ਚ ਰੱਖ ਲਈਏ ਦੋ ਕੁ ਦਿਨ, ਨਾ ਨਾ ਛੇਤੀ ਕਰੋ ਇਹਨੂੰ ਮੜੀਆਂ ਚ ਖੜ ਕੇ ਤੇ ਹੁਣ ਇਹਨੂੰ ਸਾੜ ਦਵੋ, ਇਹ ਘਰ ਚ ਰੱਖਣ ਯੋਗ ਨਹੀਂ ਰਿਹਾ। ਸਰੀਰ ਤੇ ਉਹੋ ਹੀ ਸੀ ਨਾ ਕਿ ਜਿਸ ਸਰੀਰ ਦੇ ਨਾਲ ਬੜਾ ਨੇਹ ਸੀ, ਜਦੋਂ ਪ੍ਰਾਣ ਪੰਖੇ ਨੂੰ ਅੰਡਾਰੀ ਮਾਰ ਗਏ ਤਾਂ ਹੀ ਸਤਿਗੁਰੂ ਸਾਹਿਬ ਜੀ ਨੇ ਕਿਹਾ ਨਾ ਰੇ ਬੌਰੇ ਤੁਝੇ ਘੜੀ ਨਾ ਰੱਖ, ਕੋਈ ਇੱਕ ਘੜੀ ਵੀ ਤੈਨੂੰ ਕੋਈ ਰੱਖਣ ਨੂੰ ਤਿਆਰ ਨਹੀਂ ਹੋ। ਜਿੰਨਾ ਚਿਰ ਇਹ ਸਰੀਰ ਤੁਰਿਆ ਫਿਰਦਾ ਉਹਨਾਂ ਚਿਰ ਹੀ ਸਾਰੇ ਸਾਥੀ ਨੇ। ਮਹਾਰਾਜ ਇਹ ਉਹਨਾਂ ਚਿਰ ਦੇ ਸਾਥੀ ਕਿਉਂ ਨੇ? ਤੇ ਸਤਿਗੁਰੂ ਸਾਹਿਬ ਜੀ ਜਿਹੜਾ ਬਹੁਤਾ ਵਰਲਾਪ ਕਈ ਵਾਰੀ ਕੋਈ ਚੜ੍ਹਾਈ ਕਰਜੇ ਤੇ ਕਰੇ ਤੇ ਆਪਾਂ ਸੋਚਦੇ ਬੜਾ ਜ਼ਿਆਦਾ ਇਹਦੇ ਚਿੱਤ 'ਚ ਅਫਸੋਸ ਤੇ ਦੁੱਖ। ਕਿਰਪਾਲੂ ਸਤਿਗੁਰੂ ਸਾਹਿਬ ਜੀ ਕਹਿੰਦੇ ਪਖੰਡ ਕਰਦਾ ਜੇ ਪਖੰਡ, ਆਪਣਾ ਆਪਣੇ ਮਨ 'ਚ ਆ ਜਾਣਾ ਹੈ। ਬੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰੜੇ ਹੋ ਗਏ, ਇਵੇਂ ਕਿਉਂ ਕਹਿ ਦਿੱਤਾ ਇਹ ਪਖੰਡੀ ਨਹੀਂ ਹੋ ਸਕਦਾ, ਤੈਨੂੰ ਭੁਲੇਖਾ ਪਿਆ ਹੋਵੇਗਾ ਕਾਕਾ, ਕਿਵੇਂ ਹੋ ਸਕਦਾ ਉਹ ਪਖੰਡ ਕਰਦਾ ਹੋਵੇਗਾ? ਮਹਾਰਾਜ ਕਹਿੰਦੇ ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣਹੀ ਕੱਤ ਹੀ ਤੁਮ ਲੋਕ ਸੁਣਾਓ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਉਹਨੂੰ ਨਹੀਂ ਰੋਂਦੇ, ਧੰਦਿਆਂ ਨੂੰ ਰੋਂਦੇ ਨੇ, ਧੰਦਿਆਂ ਨੂੰ। ਬਾਪੂ ਤੁਰ ਗਿਆ ਹੁਣ ਮੱਝਾਂ ਕੌਣ ਨਵਾ ਕੇ ਲਿਆਊਗਾ? ਬਾਪੂ ਤੁਰ ਗਿਆ, ਬਾਪੂ ਦੇ ਥਾਂ ਤੇ ਦੁਕਾਨ ਤੇ ਜਾ ਕੇ ਕਿਹੜਾ ਬਹੂਗਾ? ਹੁਣ ਬਾਪੂ ਨੂੰ ਨੀ ਕੋਈ ਰੋਂਦਾ, ਬਾਪੂ ਨੂੰ ਵੇਖ ਕਰਕੇ ਮਰੇ ਨੂੰ ਤੇ ਚੇਤੇ ਆਉਂਦੀਆਂ ਕਿ ਇਹਨਾਂ ਨੂੰ ਖੁਰਲੀ ਤੋਂ ਕਿਸੇ ਨੇ ਹੁਣ ਪਾਸੇ ਨਹੀਂ ਕਰਨਾ, ਹੁਣ ਦੁਕਾਨ ਤੇ ਕਿਸੇ ਨੇ ਗੱਦੀ ਤੇ ਜਾ ਕੇ ਨਹੀਂ ਬਹਿਣਾ, ਸਾਰਾ ਹੀ ਪੰਗਾ ਮੇਰੇ ਗੱਲ ਚ ਪੈ ਗਿਆ। ਇਸ ਗੱਲ ਨੂੰ ਰੋ ਰਿਹਾ, ਇਸ ਗੱਲ ਨੂੰ ਨਹੁੰ ਆਉਂਦੀ ਏ, ਸਹੁਰਾ ਕਦੀ ਆਉਂਦਾ ਜਾਂਦਾ ਮਾਇਆ ਦੇ ਦਿੰਦਾ ਸੀ, ਹੁਣ ਕਿੱਥੋਂ ਆਵੇਗੀ ਘਰ ਚ? ਪੋਤਰੇ ਰੋਂਦੇ ਨੇ ਕਿ ਬਾਪੂ ਦਾਦੇ ਦੀ ਜੇਬ ਚੋਂ ਕੱਢ ਕੇ ਕੁਝ ਨਾ ਕੁਝ ਲੈ ਜਾਂਦੇ ਸਾਂ, ਹੁਣ ਕਿਹਦੀ ਜੇਬ ਚੋਂ ਕੱਢਾਂਗੇ? ਇਸ ਕਰਕੇ ਵਿਚਾਰ ਕਰਕੇ ਵੇਖ, ਤੈਨੂੰ ਕੋਈ ਨਹੀਂ ਰੋਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਇਹ ਧੰਦੇ ਪਿੱਟ ਦੇ ਧੰਦੇ, ਤੇ ਕਹਿੰਦੇ ਜਿਹਨੂੰ ਆਵਾਜ਼ਾਂ ਦੇ ਦੇ ਕੇ ਸੁਣਾ ਰਹੇ ਜੇ ਉਹ ਕਿਹੜਾ ਸੁਣ ਰਿਹਾ ਹੈ? ਤੁਸੀਂ ਕੂੜ ਝੂਠ ਹੀ ਕਮਾਉਂਦੇ ਹੋ, ਇਸੇ ਕਰਕੇ ਦਿਆਲਤਾ ਕਰ ਰਹੇ ਨੇ। ਵੇਖੋ ਭਾਈ, ਇਹ ਜਿਤਨੇ ਵੀ ਸੰਸਾਰ ਦੇ ਦਾਰਾ ਮੀਤ ਪੂਤ ਸੰਬੰਧੀ ਸਾਰੇ ਦੇ ਸਾਰੇ ਕੌਣ ਜੀ? ਸਗਰੇ ਧਨ ਸਿਮਰਾ, ਸਾਰੇ ਧਨ ਦੇ ਨਾਲ ਹੀ ਜੁੜੇ ਹੋਏ ਹਨ।
ਜਬ ਹੀ ਨਿਰ ਧਨ ਦੇਖੇ ਉਹ ਨਰ ਕੋ,
ਕਹਿੰਦੇ ਜਦੋਂ ਵੇਖਿਆ ਕਿ ਹੁਣ ਇਹਦੇ ਪੱਲੇ ਕੱਖ ਨਹੀਂ ਰਿਹਾ, ਹੁਣ ਨਹੀਂ ਬੈਂਕ ਬੈਲੈਂਸ ਪੱਲੇ ਜੀ,
ਸੰਗ ਛੱਡ ਸਭ ਭਾਗੇ,
ਸਾਰੇ ਦੇ ਸਾਰੇ ਹੀ ਸਾਥ ਛੱਡ ਕੇ ਭੱਜ ਗਏ, ਕੋਈ ਵੀ ਸਾਥੀ ਹੋ ਕਰਕੇ ਨਹੀਂ ਲੱਗਿਆ, ਕਿਸੇ ਨੇ ਨਹੀਂ ਆਖਿਆ ਕਿ ਭਾਈ ਮੈਂ ਤੇਰਾ ਹੁਣ ਸਾਥੀ ਹਾਂ, ਸਾਰੇ ਦੇ ਸਾਰੇ ਸਤਿਗੁਰੂ ਸਾਹਿਬ ਕਹਿੰਦੇ ਇਹ ਭੱਜ ਜਾਂਦੇ ਹਨ।
ਕਹੋ ਕਹਾ ਆ ਮਨ ਬੌਰੇ ਕੋ,
ਪਰ ਕਹਿੰਦੇ ਫੇਰ ਵੀ ਇਹ ਮਨ ਬੌਰੇ ਸਮਝ ਨੂੰ ਕੀ ਕਹੀਏ ਜੀ, ਕੀ ਸਮਝਾਈਏ ਇਹਨੂੰ?
ਇਨ ਸਿਉਨੇ ਹੋ ਲਗਾਇਓ,
ਇਹ ਫੇਰ ਵੀ ਕਮਲਾ ਜਿਹੜਾ ਮਨ ਬੌਰਾ ਹੈ ਤੇ ਬੜਾ ਚਲਾਕ ਸੀ, ਬੜਾ ਚੰਚਲ ਸੀ, ਬੜੀਆਂ ਚਤਰਾਈਆਂ ਕਰਦਾ ਸੀ, ਪਰ ਵੇਖੋ ਕਿੱਡਾ ਵੱਡਾ ਕਮਲਾ ਹੈ, ਇਹਨਾਂ ਝੂਠਿਆਂ ਨਾਲ ਹੀ ਮਨ ਲਾ ਕਰਕੇ ਬੈਠਾ ਹੋਇਆ ਹੈ। ਜਾਣਦਾ ਵੀ ਹੈ ਕਿ ਇਹ ਝੂਠੇ ਨੇ, ਇਹਨਾਂ ਛੱਡ ਜਾਣਾ ਹੈ, ਪਰ ਫਿਰ ਵੀ ਇਹ ਅਵਸਥਾ ਬਣੀ ਹੋਈ ਹੈ ਨਾ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਵੈ ਪਰੇ। ਕਹਿੰਦੇ ਭਾਈ ਸਭ ਕੁਝ ਜਾਣਦਾ ਹੀ ਹੋਇਆ, ਕੀ ਸਮਝਾਈਏ ਭਲਾ ਹੁਣ ਇਹਨੂੰ? ਇਹ ਫਿਰ ਵੀ ਇਹਨਾਂ ਦੇ ਨਾਲ ਲੇਹ ਲਾ ਕਰਕੇ ਬੈਠਾ ਹੈ, ਪ੍ਰੀਤ ਲਾ ਕਰਕੇ। ਠੀਕ ਹੈ ਮਹਾਰਾਜ, ਪੱਕੀ ਗੱਲ ਇਵੇਂ ਹੋਵੇਗਾ, ਪਰ ਮੇਰੇ ਵਾਲੇ ਏਦਾਂ ਦੇ ਨਹੀਂ, ਮੇਰੇ ਤੇ ਸੱਜਣ ਵੀ ਮੇਰੇ ਥਾਂ ਤੇ ਮਰ ਜਾਣਗੇ, ਮੇਰੀ ਧਰਮ ਪਤਨੀ ਮੇਰਾ ਇੱਕ ਪਲ ਦਾ ਵਸਾਹ ਨਹੀਂ ਕਰਦੀ, ਮੇਰੇ ਪੁੱਤਰ ਵੀ ਮੈਨੂੰ ਬੈਠੇ ਨੂੰ ਹੀ ਮਹਾਰਾਜ ਲਿਆ ਕਰਕੇ ਸਭ ਕੁਝ ਦਿੰਦੇ ਨੇ, ਹੋਵੇਗਾ ਦੂਸਰਿਆਂ ਦਾ ਕੰਮ, ਪਰ ਮੇਰਾ ਇਵੇਂ ਦਾ ਨਹੀਂ। ਗੁਰਦੇਵ ਕਹਿੰਦੇ ਭਾਈ ਹੁਣ ਦੱਸੋ ਇਸ ਮਾਣ ਬੌਰੇ ਬਸਮਝ ਨੂੰ ਕੀ ਸਮਝਾਈਏ, ਇਹ ਫਿਰ ਵੀ ਇਹਨਾਂ ਨਾਲ ਪ੍ਰੀਤੀ ਲਾ ਕਰਕੇ ਬੈਠਾ ਹੋਇਆ ਹੈ ਜੀ।
ਇਨਾ ਨਾਥ ਸਕਲ ਭੈ ਭੰਜਨ,
ਤੇ ਚਾਹੀਦਾ ਤੇ ਇਹਨੂੰ ਸੀਨਾ ਕਿ ਕੀ ਕਰਦਾ ਭਲਾ, ਇਹਨੂੰ ਚਾਹੀਦਾ ਸੀ ਜਿਹੜਾ ਦੀਨਾ ਨਾਥ, ਜਿਹੜਾ ਗਰੀਬਾਂ ਦਾ ਨਾਥ ਮਾਲਕ ਹੈ, ਜਿਹੜਾ ਸਾਰਿਆਂ ਭੈ ਜਿਤਨੇ ਵੀ ਡਰ ਹਨ ਉਹਨਾਂ ਨੂੰ ਕੱਟਣ ਵਾਲਾ ਹੈ, ਜੋ ਅਕਾਲ ਪੁਰਖ ਵਾਹਿਗੁਰੂ।
ਜਸ ਤਾ ਕੋ ਬਿਸਰਾਇਓ,
ਚਾਹੀਦਾ ਸੀ ਉਹਦਾ ਜਸ ਕਰਦਾ, ਉਹਦੀ ਵਡਿਆਈ ਕਰਦਾ ਜ਼ਬਾਨ ਦੁਆਰਾ, ਪਰ ਇਹ ਬਸਮਝ ਨੇ, ਇਸ ਮੂਰਖ ਨੇ ਉਹਦਾ ਜਸ ਹੀ ਵਿਸਾਰ ਛੱਡਿਆ, ਉਹਦਾ ਜਸ ਚੇਤੇ ਹੀ ਨਹੀਂ ਆਉਂਦਾ, ਇਹਨਾਂ ਧੀਆਂ ਪੁੱਤਰਾਂ ਤੇ ਭੈਣ ਭਰਾਵਾਂ ਦੇ ਗੁਣਗਾਉਣ ਚ ਲੱਗਾ ਰਹਿੰਦਾ ਹੈ, ਜਿੱਥੇ ਬੈਠਾ ਮਹਿਮਾ ਤੇ ਕਰਨੀ ਚਾਹੀਦੀ ਸੀ ਅਕਾਲ ਪੁਰਖ ਵਾਹਿਗੁਰੂ, ਚੇਤੇ ਤੇ ਇਹ ਹੋਣਾ ਚਾਹੀਦਾ ਸੀ, ਹੁਣ ਤੇ ਇਹੋ ਹੀ ਕਹੀ ਜਾਂਦਾ ਨਾ, ਮੇਰੇ ਨਿਆਣੇ ਮੇਰੇ ਬੁੱਕ ਚ ਜਲ ਪਾਉਂਦੇ ਨੇ। ਗੁਰਦੇਵ ਕਹਿੰਦੇ ਸੱਜਣਾ ਇਵੇਂ ਨਾ ਚੇਤੇ ਕਰਿਆ ਕਰ, ਚੇਤੇ ਇਵੇਂ ਕਰ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਗੁਣ ਵੇਖ ਕਿੱਡਾ ਵੱਡਾ ਹੈ ਜੀ, ਉਹਦਾ ਕੀ ਗੁਣ ਹੈ? ਕਹਿੰਦੇ ਵੇਖ ਤੈਨੂੰ ਚੇਤੇ ਕਰਾਈਏ, ਬਿਰਧ ਭਇਆ ਉੱਪਰ ਸਾਖ ਸੈਣ, ਮੁੱਖ ਅਪਿਆਓ ਬੈਠ ਕੋ ਦੈਣ, ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਇਹ ਨਿਰਗੁਣਾ ਹੇ ਬਸਮਝਾ ਤੈਨੂੰ ਇਹ ਚੇਤੇ ਰਵੇ ਕਿ ਇਹ ਜਿਹੜੇ ਸਕੇ ਸੰਬੰਧੀ ਜਿਹੜੇ ਚੰਗੇ ਤੈਨੂੰ ਦਿੱਤੇ ਨੇ ਨਾ, ਇਹ ਵੀ ਉਹਦਾ ਗੁਣ ਹੀ, ਇਹ ਉਹਦੀ ਵਡਿਆਈ ਕਿ ਜਿਹੜਾ ਤੈਨੂੰ ਬੈਠੇ ਹੋਏ ਨੂੰ ਤੇਰੇ ਮੁੱਖ ਵਿੱਚ ਲਿਆ ਕਰਕੇ ਬੁਰਕੀਆਂ ਪਾਉਂਦੇ ਨੇ, ਇਹ ਉਹਦਾ ਵਡਿਆਈ ਉਹਦਾ ਗੁਣ ਹੈ, ਇਵੇਂ ਚੇਤੇ ਰੱਖਣਾ ਚਾਹੀਦਾ ਸੀ। ਪਰ ਮਹਾਰਾਜ ਕਹਿੰਦੇ ਉਹਦਾ ਜਸ ਤੇ ਇਹਨੇ ਵਸਾਰ ਹੀ ਛੱਡਿਆ, ਭੁਲਾ ਹੀ ਛੱਡਿਆ, ਚੇਤਾ ਹੀ ਨਹੀਂ ਆਉਂਦਾ ਕਿ ਉਹ ਪਰਮੇਸ਼ਰ ਦੀਆਂ ਦਾਤਾਂ ਨੇ, ਇਹ ਨਹੀਂ ਜਾਣਦਾ, ਇਹ ਤੇ ਕਹਿੰਦਾ ਹੈ ਕਿ ਇਹ ਸਭ ਕੁਝ ਮੇਰਾ ਕੀਤਾ ਹੋਇਆ ਹੈ, ਇਹ ਮੈਂ ਚੰਗਾ ਸਾਂ ਤਾਂ ਭਾਈ ਜੀ ਇਹ ਸਾਰੇ ਚੰਗੇ ਨੇ, ਭਾਵੇਂ ਮੈਂ ਹੀ ਨਾ ਚੰਗਾ ਹੁੰਦਾ ਤੇ ਇਹ ਚੰਗੇ ਕਿਵੇਂ ਹੋ ਜਾਂਦੇ। ਇਹ ਮੇਰੀ ਬੜੀ ਵੱਡੀ ਕਮਾਈ ਹੈ। ਕਹਿੰਦੇ ਤਾਂ ਕਰਕੇ ਜਸ ਭਲਾ ਛੱਡਿਆ ਵਿਸਾਰ ਛੱਡਿਆ ਹੈ ਜੇ।
ਸਵਾਨ ਪੂਛ ਜਿਉਂ ਭਾਇਓ ਨਾ ਸੂਦੋ।
ਮਹਾਰਾਜ ਇਹ ਮਨ ਮੰਨਦਾ ਕਿਉਂ ਨੀ ਸਾਨੂੰ ਸਮਝਾਓ। ਸਤਿਗੁਰੂ ਸਾਹਿਬ ਜੀ ਤੁਹਾਡੇ ਕੋਲ ਆਏ ਕਾਹਦੇ ਲਈ ਹੈ? ਤੁਸੀਂ ਦੱਸੋਗੇ ਨਾ ਕਿ ਇਹਦਾ ਸੁਭਾਅ ਕੀ ਹੈ। ਗੁਰਦੇਵ ਕਹਿੰਦੇ ਕੁੱਤੇ ਦੀ ਪੂਛ ਵਰਗਾ ਹੀ, ਕੁੱਤੇ ਦੀ ਪੂਛ ਵਰਗਾ ਇਹ ਮਨ। ਕਹਿੰਦੇ ਸਵਾਨ ਪੂਛ ਜਿਉਂ ਭਾਇਓ ਨਾ ਸੂਦੋ, ਜਿਵੇਂ ਕੁੱਤੇ ਦੀ ਪੂਛ ਜਿਹੜੀ ਉਹ ਸਿੱਧੀ ਨਹੀਂ ਨਾ ਹੁੰਦੀ। ਕਿਸੇ ਮਹਾਂਪੁਰਖ ਮਹਾਤਮਾ ਨੇ ਯਤਨ ਕੀਤਾ, ਕਹਿੰਦੇ ਭਾਈ ਮਨ ਵੀ ਕੁੱਤੇ ਦੀ ਪੂਛ ਵਰਗਾ ਹੈ, ਤੇ ਇਹ ਆਪਾਂ ਇਵੇਂ ਕਰੀਏ ਪਹਿਲਾਂ ਕੁੱਤੇ ਦੀ ਪੂਛ ਹੀ ਸਿੱਧੀ ਕਰਕੇ ਵੇਖ ਲਈਏ, ਫਿਰ ਹੀ ਵੇਖੀਏ ਭਲਾ ਮਨ ਸਿੱਧਾ ਹੋ ਜਾਵੇਗਾ। ਕਹਿੰਦੇ 12 ਸਾਲ ਬਾਂਸ ਦੀ ਵੰਜਲੀ ਵਿੱਚ ਕੁੱਤੇ ਦੀ ਪੂਛ ਪਾ ਛੱਡੀ, ਨਹੀਂ ਕੱਢੀ ਸਿੱਧੀ ਰੱਖੀ। ਮਹਾਤਮਾ ਮਹਾਂਪੁਰਖਾਂ ਨੇ ਸੋਚਿਆ ਕਿ ਹੁਣ ਕੱਢ ਦਈਏ ਇਹਨੂੰ, ਹੁਣ ਤੇ ਸਿੱਧੀ ਹੋ ਗਈ ਹੋਵੇਗੀ, ਬੜਾ ਚਿਰ ਹੋ ਗਿਆ ਇਹਨੂੰ ਪਾਈ ਨੂੰ। ਜਦੋਂ ਉਹ ਪੂਛ ਕੱਢੀ ਤੇ ਫਿਰ ਉਸੇ ਤਰੀਕੇ ਦੇ ਨਾਲ ਟੇਢੀ ਦੀ ਟੇਢੀ ਉਸੇ ਵੇਲੇ 3 ਵਲ ਮਾਰ ਕੇ ਤੇ ਬੈਠ ਗਿਆ। ਐਵੇਂ ਵੇਖ ਲਓ ਇਹ ਮਨ ਦਾ, ਜਦੋਂ ਸਾਧ ਸੰਗਤ ਰੂਪੀ ਵੰਜਲੀ ਚ ਪਿਆ ਹੈ ਉਹਨਾਂ ਚਿਰ ਤੇ ਸਿੱਧਾ, ਉਹਨਾਂ ਚਿਰ ਤੇ ਪਦਾਰਥ ਮਿਥਿਆ ਕਰਕੇ ਮੰਨ ਲਏ। ਜਦੋਂ ਕਥਾ ਕਰ ਰਿਹਾ ਏ ਜਾਂ ਸੁਣ ਰਿਹਾ ਏ, ਕੀਰਤਨ ਕਰ ਰਿਹਾ ਏ ਜਾਂ ਸੁਣ ਰਿਹਾ ਏ, ਉਹਨਾਂ ਚਿਰ ਤੇ ਐ ਸਿੱਧਾ, ਕਿਉਂਕਿ ਵੰਜਲੀ ਚ ਪਿਆ ਹੋਇਆ ਵੰਜਲੀ ਚ। ਤੇ ਜਦੋਂ ਸੰਗਤ ਚੋਂ ਬਾਹਰ ਗਿਆ ਫਿਰ ਟੇਢੇ ਦਾ ਟੇਢਾ, ਫਿਰ ਉਹ 3 ਵਲ 3 ਗੁਣਾਂ ਦੇ, ਰਾਜੋ ਤਮੋ ਤੇ ਸਤੋ ਗੁਣ ਦੇ 3 ਵਲ ਮਾਰ ਕੇ ਫਿਰ ਬੈਠ ਗਿਆ। ਕਹਿੰਦਾ ਮੈਂ ਤੇ ਭਾਈ ਉਹਦੇ ਵਰਗਾ ਹੀ, ਮੈਂ ਨਹੀਂ ਉਹ ਸਿੱਧਾ ਹੋ ਸਕਦਾ। ਜੇ ਬਾਣਾ ਇਸੇ ਤਰੀਕੇ ਨਾਲ, ਬਾਣਾ ਵੀ ਮੰਜਲੀ ਦੀ ਨਿਆਈ ਹੈ। ਜਿੰਨਾ ਚਿਰ ਬਾਣੇ ਚ ਹਾਂ ਗੁਰਮੁਖਾ, ਜਿੰਨਾ ਚਿਰ 5 ਕਕਾਰਾਂ ਦੀ ਰਹਿਤ ਵਿੱਚ ਰਹੇਗਾ ਉਹਨਾਂ ਚਿਰ ਤੇ ਇਹ ਮਨ ਸਿੱਧਾ ਰਹੇਗਾ। ਪਰ ਜਦੋਂ ਇਹਨੂੰ 5 ਕਕਾਰਾਂ ਦੀ ਰਹਿਤ ਰੂਪੀ ਬਾਣੇ ਚੋਂ ਕੱਢ ਲਿਆ ਤੇ ਇਹਨੇ ਫਿਰ ਵਿੰਗੇ ਦਾ ਵਿੰਗਾ ਹੀ ਹੋ ਜਾਣਾ, ਇਹਨੇ ਸਿੱਧਾ ਨਹੀਂ ਹੋ ਸਕਦਾ। ਗੁਰਦੇਵ ਕਹਿੰਦੇ ਕੁੱਤੇ ਦੀ ਪੂਛ ਵਰਗਾ, ਕੁੱਤੇ ਦੀ ਪੂਛ ਵਰਗਾ, ਜਿਵੇਂ ਉਹ ਸਿੱਧੀ ਨਹੀਂ ਨਾ ਹੁੰਦੀ, ਜਿਤਨੇ ਮਰਜ਼ੀ ਵੀ ਯਤਨ ਕਰ ਲਈਏ ਇਸੇ ਤਰੀਕੇ ਦੇ ਨਾਲ। ਹਾਂ ਇਹਨੂੰ ਨਿਜਮਾ ਰੂਪੀ ਵੰਜਲੀ ਚ ਪਾ ਕੇ ਰੱਖ, ਇਸੇ ਤਰੀਕੇ ਦੇ ਨਾਲ ਇਹਨੂੰ ਜਿਹੜੀ ਗੁਰੂ ਕੀ ਸਾਧ ਸੰਗਤ ਰੂਪੀ ਵੰਜਲੀ ਹੈ ਸਿੱਧੀ ਬਾਂਸ ਦੀ ਪੂਰੀ, ਇਹਦੇ ਵਿੱਚ ਪਾ ਕੇ ਰੱਖ। ਜਿੰਨਾ ਚਿਰ ਸੰਗਤ ਚ ਜੁੜਿਆ ਰਹੇਗਾ ਇਹ, ਜਿਵੇਂ ਉਹਦੇ ਵੰਜਲੀ ਚ ਪਈ ਕੁੱਤੇ ਦੀ ਪੂਛ ਸਿੱਧੀ, ਇਹ ਵੀ ਸਿੱਧਾ ਹੀ ਰਹੇਗਾ, ਫਿਰ ਟੇਢਾ ਨਹੀਂ ਹੋਵੇਗਾ। ਵੇਖ, ਪਰ ਇੱਕ ਛਿਣ ਵੀ ਇਹਨੂੰ ਢਿੱਲ ਨਾ ਦੇਵੀ। ਜਦੋਂ ਢਿੱਲ ਦੇ ਦਿੱਤੀ, ਜਦੋਂ ਸੰਗਤ ਚੋਂ ਪਾਸੇ ਹੋ ਗਿਆ, ਵੇਖ ਕਿੰਨਾ ਕਿੰਨਾ ਸਮਾਂ ਆਪਾਂ ਅਨੇਕਾਂ ਲੋਕਾਂ ਦੇ ਪ੍ਰਮਾਣ ਦਿੰਦੇ ਹਾਂ, ਭਾਈ ਜੀ ਬੜਾ ਚੰਗਾ ਸੀ ਵਿਚਾਰਾ, ਸੰਗਤ ਵਿੱਚ ਜਾਇਆ ਕਰਦਾ ਸੀ ਹਰ ਰੋਜ਼, ਤੇ ਸੰਗਤ ਵਿੱਚ ਜਾਂਦਿਆਂ ਜਾਂਦਿਆਂ ਇੱਕ ਦਿਨ ਪਤਾ ਨਹੀਂ ਕੀ ਮਨ ਚ ਆਈ, ਪੁਰਾਣੇ ਯਾਰ ਇਹਨੂੰ ਦੁਬਾਰਾ ਮਿਲ ਗਏ। ਚੰਗੀ ਭਲੀ ਸ਼ਰਾਬ ਛੱਡ ਗਿਆ ਸੀ, ਵਿਕਾਰ ਛੱਡ ਗਿਆ ਸੀ, ਪਹਿਲਾਂ ਰੂੜੀਆਂ ਤੇ ਰੁਲਦਾ ਹੁੰਦਾ ਸੀ, ਸੰਗਤ ਚ ਜਾ ਕੇ ਗੁਰਮੁਖ ਜੀਵਨ ਜੀ ਰਿਹਾ ਸੀ। ਆ ਪਿੱਛੇ ਜੇ ਪੁਰਾਣੇ ਬੇਲੀ ਫਿਰ ਮਿਲ ਗਏ ਤੇ ਉਹੋ ਹੀ ਹਾਲ ਇਹਦਾ ਹੋ ਗਿਆ, ਉਹੋ ਹੀ ਹਾਲ ਇਹ ਭਾਈ ਉਹੋ ਹੀ ਹੋ ਗਿਆ ਨਾ, ਕਿ ਜਿੰਨਾ ਚਿਰ ਸੰਗਤ ਰੂਪੀ ਵੰਜਲੀ ਚ ਸੀ ਉਹਨਾਂ ਚਿਰ ਸਿੱਧਾ ਸੀ। ਜਦੋਂ ਕ ਸੰਗਤ ਦੀ ਹਵਾ ਲੱਗੀ ਉਸੇ ਵੇਲੇ ਮਾੜੀ ਜੀ ਢਿੱਲ ਮਿਲੀ, ਉਸੇ ਤਰੀਕੇ ਨਾਲ ਇਹ ਫਿਰ ਕੁੱਤੇ ਦੀ ਪੂਛ ਦੀ ਨਿਆਈ, ਟੇਢੇ ਦਾ ਟੇਢਾ ਹੀ ਹੋ ਗਿਆ ਨਾ ਮਨ। ਇਸ ਕਰਕੇ ਗਰੀਬ ਨਿਵਾਜ ਕਹਿੰਦੇ ਸਵਾਣ ਪੂਛ ਜੋ ਭਇਓ ਨਾ ਸੂਦੋ, ਸਵਾਨ ਕੁੱਤੇ ਦੀ ਪੂਛ ਦੀ ਨਿਆਈ ਹੈ, ਸਿੱਧਾ ਨਹੀਂ ਹੁੰਦਾ ਹੈ ਜੀ ਇਹ।
ਬਹੁਤ ਯਤਨ ਮੈਂ ਕਿੰਨੋ,
ਬੜੇ ਯਤਨ ਕਰ ਕਰਕੇ ਵੇਖ ਲਿਆ ਹੈ ਇਹ ਭਾਈ, ਇਹ ਨਹੀਂ ਸਿੱਧੇ ਹੋਣ ਦਾ ਨਾਂ ਲੈਂਦਾ, ਇਹ ਤੇ ਟੇਢੇ ਦਾ ਟੇਢਾ ਹੀ ਰਹਿੰਦਾ। ਇਹ ਤੇ ਐਸਾ ਖੁਟਹਰ ਹੈ, ਇਹ ਤੇ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾ ਜੀ।
ਨਾਨਕ ਲਾਜ ਬਿਰਧ ਕੀ ਰੱਖੋ।
ਧੰਨ ਸਤਿਗੁਰੂ ਸਾਹਿਬ, ਧੰਨ ਗਰੀਬ ਨਿਵਾਜ ਮਹਾਰਾਜ। ਭਾਈ ਕੌਣ ਹੈ ਜੋ ਗੁਰਦੇਵ ਤੋਂ ਬਿਨਾਂ ਐਸੀ ਸਿੱਖਿਆ ਦੇ ਸਕਦਾ? ਪਹਿਲਾਂ ਮਨ ਦੀ ਅਵਸਥਾ ਦੱਸੀ, ਪਹਿਲਾਂ ਸਮਝਾਇਆ ਵੇਖ ਸਭ ਕੁਝ ਮਿੱਥਿਆ ਜੀ, ਸੱਜਣਾ ਕੁਝ ਵੀ ਤੇਰੇ ਨਾਲ ਨਹੀਂ ਉਹ ਨਿਭਣ ਵਾਲਾ, ਐਵੇਂ ਨਾ ਬਹੁਤੇ ਯਤਨ ਕਰਦਾ ਰਵੀ, ਐਵੇਂ ਨਾ ਵਿਚਾਰਾਂ ਕਰੀ ਕਿ ਮੈਂ ਕਿਸੇ ਸਕੇ ਸੰਬੰਧੀ ਨਾਲ ਲੱਗ ਕੇ ਤਰ ਜਾਵਾਂਗਾ। ਵੇਖ ਸਕੇ ਸੰਬੰਧੀਆਂ ਦੀ ਛੱਡ ਤੇਰਾ ਤੇ ਮਨ ਵੀ ਤੇਰਾ ਆਪਣਾ ਨਹੀਂ ਹੋ, ਇਹਨੇ ਵੀ ਤੈਨੂੰ ਕਿਤੇ ਨਾ ਕਿਤੇ ਸੁੱਟ ਹੀ ਦੇਣਾ, ਇਹ ਤੇ ਵੀ ਵਿਸ਼ਵਾਸ ਨਾ ਕਰਕੇ ਬਹਿ ਜਾਵੇ। ਕਿਵੇਂ ਜੀ? ਜਿਵੇਂ ਅਸੀਂ ਅੱਜ ਕੱਲ੍ਹ ਇੱਕ ਨਵਾਂ ਹੀ ਇੱਕ ਗੱਲ ਜੀ ਫੜੀ ਹੋਈ ਹੈ ਨਵੀਂ ਜੀ, ਸਾਡੇ ਚਿੱਤ ਚ ਆਮ ਹੀ ਆ ਜਾਂਦਾ, ਜਿਸ ਕਿਸੇ ਨੇ ਅੰਮ੍ਰਿਤ ਨਾ ਛਕਿਆ ਹੋਵੇ, ਭਾਈ ਤੂੰ ਵੀ ਅੰਮ੍ਰਿਤ ਛਕ ਲੈ। ਅੱਗੋਂ ਬੜਿਆ ਰਟਿਆ ਰਟਾਇਆ ਜਿਹਾ ਜਵਾਬ ਦਿੰਦੇ, ਬਾਬਾ ਜੀ ਸਾਡਾ ਅੰਮ੍ਰਿਤ ਹੀ ਅੰਮ੍ਰਿਤ, ਅਸੀਂ ਕਿਹੜਾ ਕੁਝ ਮਾੜਾ ਕਰਮ ਕਰ ਰਹੇ ਹਾਂ, ਨਾ ਅਸੀਂ ਖਾਈਏ ਨਾ ਪੀਏ ਜੀ, ਸਾਡਾ ਅੰਮ੍ਰਿਤ ਹੀ, ਅਸੀਂ ਤੇ ਝੂਠ ਵੀ ਨਹੀਂ ਬੋਲਦੇ, ਸਾਡਾ ਤੇ ਅੰਮ੍ਰਿਤ ਹੀ ਅੰਮ੍ਰਿਤ ਹੈ ਨਾ। ਭਾਈ ਨਹੀਂ, ਗੁਰਦੇਵ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਇਹ ਕੋਈ ਬੇਨਤੀ ਨਹੀਂ ਕੀਤੀ ਤੈਨੂੰ, ਵੇਖ ਪਹਿਲਾਂ ਕਿੱਡੀ ਵੱਡੀ ਐਡਮਿਸ਼ਨ ਫੀਸ ਰੱਖ ਦਿੱਤੀ, ਤੇਰੀ ਜ਼ਬਾਨ 'ਚ ਤੈਨੂੰ ਦੱਸ ਦਈਏ। ਪੁੱਛਿਆ, ਮਹਾਰਾਜ ਮੈਂ ਦਾਖਲ ਹੋਣਾ ਤੁਹਾਡੇ ਸਕੂਲ ਵਿੱਚ, ਕੋਈ ਤੁਸੀਂ ਫੀਸ ਰੱਖੀ ਹੈ? ਕਹਿੰਦੇ ਹਾਂ ਭਾਈ ਰੱਖੀ ਹੋਈ ਹੈ। ਮਹਾਰਾਜ ਕਿੰਨੀ ਕੁ ਮਾਇਆ ਲੈ ਕਰਕੇ ਆਵਾਂ? ਨਹੀਂ ਭਾਈ, ਮਾਇਆ ਨਹੀਂ ਸਾਨੂੰ ਚਾਹੀਦੀ। ਅੱਛਾ ਜੀ, ਕੀ ਚਾਹੀਦਾ? ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ। ਜੇ ਤੇ ਪ੍ਰੇਮ ਰੂਪੀ ਖੇਡ ਖੇਡਣੀ, ਪਾਤਸ਼ਾਹ ਉਹ ਪ੍ਰੇਮ ਰੂਪੀ ਖੇਡ ਜਿਹੜੀ ਤੁਸੀਂ ਦਸਵੇਂ ਜਾਮੇ ਚ ਦੱਸੀ ਸੀ? ਹਾਂ ਭਾਈ, ਉਹੀ ਜਿਹਦੇ ਵਿੱਚ ਤੈਨੂੰ ਸਮਝ ਆਇਆ ਸੀ। ਸਾਚ ਕਹੋ ਸੁਣ ਲੇਹੋ ਸਭੈ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜੇ ਉਹ ਪ੍ਰੇਮ ਰੂਪੀ ਖੇਡ ਖੇਡਣੀ ਹੋ ਤੇ ਫਿਰ ਦਮੜਿਆਂ ਦੀ ਭੇਟਾ ਨਹੀਂ ਲੱਗਦੀ, ਦਮੜਿਆਂ ਦੀ ਭੇਟਾ ਫਿਰ ਸਿਰ ਤਲੀ ਤੇ ਧਰ ਕੇ ਤੈਨੂੰ ਆਉਣਾ ਪਵੇਗਾ, ਜੇ ਇਹ ਪ੍ਰੇਮ ਰੂਪੀ ਗਲੀ ਚੋਂ ਤੂੰ ਲੰਘਣਾ ਹੈ। ਠੀਕ ਹੈ ਮਹਾਰਾਜ, ਆ ਜਾਵਾਂਗਾ, ਇਹ ਭੇਟਾ ਦੇ ਦੇਵਾਂਗਾ। ਇਹ ਭੇਟਾ ਕਿਸੇ ਨੇ ਪਹਿਲਾਂ ਦਿੱਤੀ? ਹਾਂ ਭਾਈ, ਜਿਤਨੇ ਵੀ ਪਹਿਲਾਂ ਆਏ ਨੇ ਉਹਨਾਂ ਨੇ ਸਿਰ ਦੀ ਭੇਟਾ ਦਿੱਤੀ, ਤਾਂ ਹੀ ਪ੍ਰਵਾਨ ਹਨ। ਇਸ ਕਰਕੇ ਤੂੰ ਵੀ, ਤੇਰਾ ਇਵੇਂ ਅੰਮ੍ਰਿਤ ਕਿਵੇਂ ਰਹਿ ਸਕਦਾ? ਕੋਈ ਬੇਨਤੀ ਤੇ ਨਹੀਂ ਨਾ ਕੀਤੀ? ਹੁਣ ਏਡੀ ਵੱਡੀ ਐਡਮਿਸ਼ਨ ਫੀਸ ਹਰ ਕੋਈ ਤੇ ਨਹੀਂ ਨਾ ਤਾਰ ਸਕਦਾ, ਤੇ ਜੇ ਕਿਸੇ ਨੇ ਦਾਖਲਾ ਲੈ ਲਿਆ ਤੇ ਫਿਰ ਮਹਾਰਾਜ ਹੁਣ ਮੈਂ ਸਿੱਖ ਹਾਂ? ਕਹਿੰਦੇ ਨਹੀਂ ਭਾਈ, ਸਿਰ ਦੇ ਦਿੱਤਾ ਜੀ, ਅੱਜ ਤੋਂ ਬਾਅਦ ਇਹਦੇ ਨਾਲ ਕੋਈ ਵੀ ਕਰਮ ਹੋਰ ਨਾ ਕਰੀ। ਠੀਕ ਹੈ ਪਾਤਸ਼ਾਹ, ਕਿਵੇਂ ਰਵਾਂਗਾ? ਕਹਿੰਦੇ ਵੇਖ, ਪਹਿਲਾਂ ਦਾਖਲ ਹੋਇਆ ਪੰਜਾਂ ਪਿਆਰਿਆਂ ਰਾਹੀਂ, ਉਹਨਾਂ ਇੱਕ ਰਹਿਤ ਮਰਿਆਦਾ ਤੈਨੂੰ ਦੱਸੀ ਹੋਵੇਗੀ। ਹਾਂ ਮਹਾਰਾਜ, ਮੈਨੂੰ ਦੱਸੀ ਹੈ। ਫਿਰ ਕਹਿੰਦੇ ਚੇਤੇ ਕਰ ਲੈ, ਪੱਕਾ ਕਰ ਲੈ, ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਦਾ ਚੇਰਾ। ਜੇ ਤੇ ਰਹਿਤਵਾਨ ਹੈ ਤੇ ਫਿਰ ਤੂੰ ਸਿੱਖ ਏ, ਨਹੀਂ ਤੇ ਤਕਾਰ ਪਾ ਕੇ ਵੀ ਤੈਨੂੰ ਸਿੱਖ ਨਹੀਂ ਮੰਨਿਆ ਜਾ ਸਕਦਾ। ਭਾਵੇਂ ਵਰਦੀ ਪਾਈ ਵੀ ਫਿਰੇ, ਜੇ ਰਹਿਤ ਵਿੱਚ ਨਹੀਂ, ਪੰਜਾਂ ਕਕਾਰਾਂ ਦੀ ਰਹਿਤ ਹੈ, ਉਹਨੂੰ ਧਾਰਨ ਕਰਨੇ ਤੇ ਸਿੱਖ ਹੋਵੇਗਾ, ਫਿਰ ਭਾਈ ਅਸੀਂ ਉਵੇਂ ਕਿਵੇਂ ਅੰਮ੍ਰਿਤ ਹੋ ਗਿਆ ਸਾਡਾ? ਨਹੀਂ ਨਾ ਹੋ ਸਕਦਾ। ਇਹ ਤੇ ਗੁਰਦੇਵ ਸਤਿਗੁਰੂ, ਧੰਨ ਸਤਿਗੁਰੂ ਸਾਹਿਬ ਜੀ, ਕਿੱਡੇ ਵੱਡੇ ਕਰਮ ਨੇ ਸਾਡੇ। ਐਸੇ ਸਤਿਗੁਰੂ ਸਾਹਿਬ ਸਾਨੂੰ ਮਿਲੇ ਨੇ, ਪਹਿਲਾਂ ਸਭ ਕੁਝ ਮਿੱਥਿਆ ਦੱਸ ਦਿੱਤਾ। ਮਹਾਰਾਜ, ਜੇ ਮਨ ਹੁਣ ਕਿਸੇ ਪਾਸੇ ਲੱਗੇ ਹੀ ਨਾ ਚੰਦਰਾ, ਮੈਂ ਵਿਚਾਰਾ ਸਿੱਖ ਕਿੱਥੇ ਜਾਵਾਂ ਜੀ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਸਾਨੂੰ ਦੱਸੋ ਫਿਰ ਸਾਡੀ ਇਹ ਹਾਲਤ, ਇਹ ਤੋਂ ਸਾਨੂੰ ਕੌਣ ਬਚਾਵੇਗਾ? ਗਰੀਬ ਨਿਵਾਜ ਕਹਿੰਦੇ, ਉਹ ਬੇਨਤੀ ਕਰਿਆ ਕਰ, ਅਰਦਾਸ ਕਰ ਸਤਿਗੁਰੂ ਸਾਹਿਬ ਜੀ ਦੇ ਅੱਗੇ, ਕੀ ਕਹਿਣਾ ਹੈ? ਕਿਰਪਾਲੂ ਸਤਿਗੁਰੂ ਸਾਹਿਬ ਜੀ, ਨਾਨਕ ਲਾਜ ਬਿਰਧ ਕੀ ਰੱਖੋ, ਇਹ ਅਕਾਲ ਪੁਰਖ ਵਾਹਿਗੁਰੂ, ਮੇਰੇ ਵੱਸ ਵਿੱਚ ਕੁਝ ਨਹੀਂ ਜੇ, ਮੈਂ ਸਕੇ ਸੰਬੰਧੀਆਂ ਦਾ ਮੋਹ ਵੀ ਨਹੀਂ ਜੇ ਤਿਆਗ ਸਕਦਾ, ਇਹ ਮਨ ਵੀ ਨਹੀਂ ਜੇ ਮੇਰਾ ਸਿੱਧਾ ਹੋ ਸਕਦਾ, ਮੈਂ ਨਹੀਂ ਜੇ ਕੁਝ ਵੀ ਕਰ ਸਕਦਾ, ਪਰ ਇੱਕ ਕਿਰਪਾ ਕਰੋ, ਮੈਨੂੰ ਇਹ ਪਤਾ ਹੈ ਤੁਸੀਂ ਬਚਨ ਕੀਤਾ ਹੋਇਆ ਹੈ ਕਿ ਜੋ ਸ਼ਰਨ ਆਵੇ ਕੰਠ ਲਾਏ, ਇਹ ਬਿਰਧ ਸੁਆਮੀ ਸੰਦਾ, ਤੁਹਾਡਾ ਇਹ ਬਿਰਧ ਹੈ ਨਾ ਜੀ, ਇਹ ਤੁਹਾਡਾ ਹੀ ਬਚਨ, ਮੇਰਾ ਤੇ ਨਹੀਂ ਨਾ, ਮੈਂ ਤੁਹਾਨੂੰ ਤੁਹਾਡਾ ਹੀ ਬਚਨ ਅਰਦਾਸ ਵਿੱਚ ਚੇਤੇ ਕਰਾਉਂਦਾ ਹਾਂ, ਮੈਂ ਆਪ ਜੀ ਦਾ ਸੇਵਕ ਹਾਂ, ਮੇਰੇ ਬਿਰਧ ਬਾਣੇ ਦੀ ਲਾਜ ਰੱਖ ਲਵੋ। ਮਹਾਰਾਜ, ਤੁਹਾਡਾ ਬਿਰਧ ਹੈ ਨਾ, ਤੁਸੀਂ ਲੱਜਾ ਹੀ ਰੱਖੋਗੇ, ਕਿਉਂਕਿ ਇਹ ਤੇ ਤੁਹਾਡੇ ਅੱਗੇ ਬੇਨਤੀ ਕੀਤੀ ਜਾ ਸਕਦੀ ਨਾ। ਪਾਤਸ਼ਾਹ, ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ, ਅਸ ਗੋਬਿੰਦ ਦਾਸ ਤੁਹਾਰ। ਜੇ ਬਾਪੂ ਕਲਗੀਧਰ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੇ ਬਾਂਹ ਫੜੀ ਜੇ ਤੇ ਪਾਤਸ਼ਾਹ ਛੱਡਿਆ ਜੇ ਨਾ, ਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ, ਸਿੱਖੀ ਬਖਸ਼ ਦਿੱਤੀ ਹੈ ਹੁਣ, ਤੇ ਹੁਣ ਆਪਣੇ ਬਿਰਧ ਬਾਣੇ ਦੀ ਲਾਜ ਆਪ ਦਿਆਲਤਾ ਕਰਕੇ ਰੱਖ ਲਿਆ ਜੇ, ਨਹੀਂ ਤੇ ਸਾਡੇ ਵੱਸ ਵਿੱਚ ਕੁਝ ਨਹੀਂ ਕਿ ਅਸੀਂ ਤੁਹਾਡੇ ਨਾਲ ਨਿਭ ਜਾਈਏ, ਇਹ ਤੁਸੀਂ ਆਪ ਕਿਰਪਾ ਕਰਕੇ ਦਿਆਲਤਾ ਕਰਕੇ, ਜਿਵੇਂ ਭੱਟਾ ਨੇ ਬੇਨਤੀ ਕੀਤੀ ਹੈ, ਆਪ ਰੱਖੋ ਦਾਸ ਪਾਠ ਕੀ ਲਾਜ, ਇਸੇ ਤਰੀਕੇ ਦੇ ਨਾਲ ਹੀ ਪਾਤਸ਼ਾਹ ਸਾਡੀ ਵੀ ਲੱਜਾ ਰੱਖੋ। ਕਿਵੇਂ ਜੀ? ਸੁਦਾਮਾ ਆਪਦਾ ਤੇ ਰੱਖਿਆ, ਜਿਵੇਂ ਸੁਦਾਮਾ ਜੀ ਨੂੰ ਰੱਖਿਆ ਹੈ, ਜਿਵੇਂ ਦ੍ਰੋਪਦੀ ਦੀ ਰੱਖਿਆ ਕੀਤੀ ਹੈ, ਜਿਵੇਂ ਪਾਤਸ਼ਾਹ ਕਦੇ ਬਾਬਾ ਮਰਦਾਨਾ ਜੀ ਦੀ ਰੱਖਿਆ ਕੀਤੀ ਕੌਡੇ ਰਾਕਸ਼ ਦੇ ਪਾਸੋਂ ਜਾ ਕਰਕੇ, ਕਿਰਪਾਲੂ ਸਤਿਗੁਰੂ ਸਾਹਿਬ ਜੀ ਉਹ ਇਸੇ ਤਰੀਕੇ ਨਾਲ ਜਿਵੇਂ ਬਾਲਾ ਰਾਓ ਤੇ ਰੁਸਤਮ ਰਾਓ ਤੇ ਕਿਰਪਾ ਕੀਤੀ ਹੈ, ਉਹਨਾਂ ਦੇ ਨਾਮ ਜਪੇ ਦੀ ਲੱਜਾ ਰੱਖੀ ਜੇ, ਉਹਨਾਂ ਦੀ ਬੰਦੀ ਛਡਾਈ ਜੇ, ਜਿਵੇਂ 52 ਰਾਜਿਆਂ ਦੀ ਬੰਦੀ ਛਡਾਈ ਹੈ, ਇਸੇ ਤਰੀਕੇ ਦੇ ਨਾਲ ਸਾਡੀ ਵੀ ਬੰਦੀ ਛਡਾ ਦੇਵੋ, ਅਸੀਂ ਵੀ ਆਪ ਜੀ ਦੇ ਦਾਸ ਹਾਂ, ਸਾਡੇ ਵੀ ਇਲਾਜ ਰੱਖਣਾ ਕਰੋ।
ਨਾਮ ਤੁਹਾਰੋ ਲੀਨੋ,
ਤੁਹਾਡਾ ਹੀ ਨਾਮ ਲੈ ਕੇ ਤਰ ਸਕਦੇ ਆ, ਹੋਰ ਕੋਈ ਕਾਰਨ ਨਹੀਂ। ਧੰਨ ਸਤਿਗੁਰੂ ਸਾਹਿਬ ਜੀ ਨੇ ਆਪ ਹੀ ਢੰਗ ਦੱਸ ਦਿੱਤਾ, ਸਿੱਖਾ ਇਵੇਂ ਤੂੰ ਤਰ ਜਾਵੇਂਗਾ, ਹੋਰ ਕੋਈ ਰਸਤਾ ਨਹੀਂ ਤੇਰੇ ਪਾਸ ਤਰਨ ਦਾ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਕਿਰਪਾ ਸਾਡੇ ਤੇ ਪਾਵਨ ਹੁਕਮ ਦੁਆਰਾ ਕੀਤੀ ਹੈ। ਹੁਣ ਜੋ ਲੜੀਵਾਰ ਵਿਚਾਰ ਗੁਰੂ ਕੀ ਬਾਣੀ ਦੀ ਇਸ ਪਾਵਨ ਪਵਿੱਤਰ ਅਸਥਾਨ ਤੇ ਚੱਲਦੀ ਹੈ, ਸੋਹੀ ਰਾਗ ਦੇ ਅੰਦਰ ਕਿਰਪਾਲੂ ਸਤਿਗੁਰੂ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਸ਼ਬਦ ਜੋ ਕੱਲ੍ਹ ਆਰੰਭ ਹੋਏ ਨੇ ਅਸ਼ਟਪਦੀਆਂ ਪਿੱਛੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਦੋ ਹੋ ਚੁੱਕੀਆਂ ਨੇ ਅਸ਼ਟਪਦੀਆਂ ਆਰੰਭ ਕੀਤੀਆਂ ਨੇ ਸੂਹੀ ਰਾਗ ਦੀਆਂ ਲੜੀਵਾਰ ਕਥਾ ਵਿੱਚ। ਹੁਣ ਤੀਸਰੀ ਅਸ਼ਟਪਦੀ ਜਿਹਦੇ 34 ਪਦ ਹਨ ਉਹਨਾਂ ਵਿੱਚੋਂ 5 ਪਦਾਂ ਦੀ ਕਥਾ ਕੱਲ੍ਹ ਆਪ ਜੀ ਨੇ ਮਹਾਂਪੁਰਖ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਦਾਸ ਤੇ ਵੀ ਬੜੀ ਵੱਡੀ ਕਿਰਪਾ ਕੀਤੀ ਹੈ, ਬੜੀ ਦਿਆਲਤਾ ਕੀਤੀ ਹੈ, ਇਹ ਜੋ ਅੱਖਰ ਉਹਨਾਂ ਮਹਾਂਪੁਰਖਾਂ ਨੇ ਆਪ ਕਿਰਪਾ ਕਰਕੇ ਪੜ੍ਹਾਏ ਹਨ, ਇਹ ਜੋ ਵੀ ਦਾਸ ਬੋਲ ਰਿਹਾ ਹੈ ਜਿਹੜਾ ਚੰਗਾ ਹੈ ਸਾਰਾ ਉਹਨਾਂ ਦਾ ਹੀ ਪੜ੍ਹਾਇਆ ਹੋਇਆ ਹੈ। ਉਹਨਾਂ ਮਹਾਂਪੁਰਖਾਂ ਦੇ ਪਾਸੋਂ ਆਪ ਜੀ ਨੇ 5 ਬੰਦਾਂ ਦੀ ਜਿਹੜੀ 5 ਪਦਿਆਂ ਦੀ ਕਥਾ ਸਰਵਣ ਕੀਤੀ ਸੀ। ਅੱਗੇ ਜਿਵੇਂ ਕਿਰਪਾਲੂ ਸਤਿਗੁਰੂ ਸਾਹਿਬ ਸਾਡੇ ਤੇ ਕਿਰਪਾ ਕਰ ਰਹੇ ਨੇ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ।
ਨਿੰਦਾ ਭਲੀ ਕਿੱਸਾ ਕੀ ਨਾਹੀ,
ਧੰਨ ਗਰੀਬ ਨਵਾਜ, ਧੰਨ ਕਿਰਪਾਲੂ ਸਤਿਗੁਰੂ ਸਾਹਿਬ ਉਧਰ ਬੇਨਤੀ ਕਰਨ ਦੀ ਜਾਚ ਦੱਸੀ ਤੇ ਇੱਧਰ ਹੁਣ ਸਮਝਾਉਂਦੇ ਨੇ ਕਿ ਵੇਖ ਸਿੱਖਾ ਜਿੱਥੇ ਗੁਰੂ ਅੱਗੇ ਇਹ ਬੇਨਤੀਆਂ ਕਰਨੀਆਂ ਏ ਉੱਥੇ ਨਾਲ ਦੇ ਨਾਲ ਇੱਕ ਨਿਯਮ ਬਣਾ ਕਿ ਨਿੰਦਾ ਕਿਸੇ ਦੀ ਵੀ ਭਲੀ ਚੰਗੀ ਨਹੀਂ। ਨਿੰਦਿਆ ਹੈ ਕਿ ਕਹਿੰਦੇ ਜਿਹੜੇ ਅਣਹੋਏ ਦੋਸ਼ ਆਰੋਪਣੇ ਨੇ, ਅਣਹੋਏ ਦੋਸ਼ ਨਹੀਂ ਸੀ ਵਿੱਚ ਤੇ ਅਣਹੋਇਆ ਹੀ ਦੋਸ਼ ਆਪਣੇ ਪਾਸੋਂ ਜਿਹੜਾ ਹੈ ਉਹ ਲਾ ਕਰਕੇ ਤੇ ਕਿਸੇ ਨੂੰ ਦੋਸ਼ੀ ਸਾਬਤ ਕਰਨਾ, ਕਹਿੰਦੇ ਐਸੀ ਨਿੰਦਾ ਕਿਸੇ ਦੀ ਵੀ ਭਲੀ ਨਹੀਂ, ਕਿਸੇ ਦੀ ਵੀ ਚੰਗੀ ਨਹੀਂ, ਕੋਈ ਵੀ ਕਰਦਾ ਹੋਵੇ ਇਹ ਚੰਗੀ ਨਹੀਂ। ਹਾਂ ਜਰਵਾਣੇ ਨੂੰ ਜਰਵਾਣਾ ਕਹਿ ਦੇਣਾ ਨਿੰਦਾ ਨਹੀਂ, ਜੇ ਕੋਈ ਜ਼ਬਰ ਕਰ ਰਿਹਾ ਹੈ ਤੇ ਜ਼ਬਰ ਦੇ ਸਾਹਮਣੇ ਖਲੋ ਕਰਕੇ ਉਹਨੂੰ ਕਹਿਣਾ, ਉਹਦੇ ਮੂੰਹ ਤੇ ਜਾ ਕੇ ਕਹਿਣਾ ਵੀ ਤੂੰ ਏਡਾ ਵੱਡਾ ਪਾਪੀ ਹੈ, ਇਹ ਨਹੀਂ ਨਿੰਦਿਆ ਕਹੀ ਜਾ ਸਕਦੀ। ਉਹਦੇ ਸਾਹਮਣੇ ਜਾ ਕੇ ਕਹਿਣਾ ਵੀ ਜੇ ਤੂੰ ਇੰਨਾ ਪਾਪ ਕਰਨ ਤੇ ਆਇਆ ਹੈ ਵੇਖ ਤੈਨੂੰ ਰੱਬ ਦੀ ਦਰਗਾਹ 'ਚ ਜਾ ਕੇ ਲੇਖਾ ਦੇਣਾ ਪਵੇਗਾ। ਪਰ ਜਿਹੜੀ ਨਿੰਦਿਆ ਕਰੀ ਜਾਣੀ ਕੰਨ ਰਸ ਵਾਸਤੇ, ਜ਼ਬਾਨ ਦੇ ਰਸ ਵਾਸਤੇ, ਸਤਿਗੁਰੂ ਸਾਹਿਬ ਕਹਿੰਦੇ ਕਿਸੇ ਦੀ ਵੀ ਭਲੀ ਚੰਗੀ ਨਹੀਂ।
ਮਨਮੁਖ ਮੁਗਧ ਕਰਨ,
ਕੌਣ ਕਰਦੇ ਨੇ ਸਿੱਖਾ, ਤੇਰਾ ਇਹ ਸੁਭਾਅ ਨਹੀਂ ਹੋਣਾ ਚਾਹੀਦਾ, ਇਹ ਤੇ ਮਨਮੁਖ ਕਰਦੇ ਨੇ, ਮਨਮੁੱਖਾਂ ਦਾ ਇਹ ਸੁਭਾਅ ਹੈ, ਇਹ ਮਨਮੁੱਖ ਐਸੀ ਨਿੰਦਿਆ ਨੂੰ ਕਰਨ ਵਾਲੇ ਹਨ ਜੀ।
ਮੋਹ ਕਾਲੇ ਤਿੰਨ ਨਿੰਦਕਾ,
ਅੱਛਾ ਜੀ ਕੀ ਹੋਵੇਗਾ ਮਹਾਰਾਜ ਜੇ ਅਸੀਂ ਨਿੰਦਿਆ ਕਰਨੀ ਨਾ ਹੀ ਛੱਡੀਏ, ਭਲਾ ਸਾਡੀ ਜ਼ਬਾਨ ਨੂੰ ਬੜੀ ਚੰਗੀ ਲੱਗਦੀ ਏ ਜੀ, ਅਸੀਂ ਬੜੇ ਸਵਾਦ ਲੈ ਲੈ ਕੇ ਇਹ ਗੱਲਾਂ ਕਰਦੇ ਹਾਂ। ਪਾਤਸ਼ਾਹ ਕਹਿੰਦੇ ਉਹਨਾਂ ਭਾਈ ਨਿੰਦਕਾਂ ਦੇ ਅੱਗੇ ਦਰਗਾਹ ਵਿੱਚ ਜਾ ਕਰਕੇ ਮੂੰਹ ਕਾਲਾ ਹੋਣਗੇ। ਇੱਥੇ ਵੀ ਸੰਸਾਰ ਵਿੱਚ ਵੀ ਰਹਿੰਦਿਆਂ ਹੋਇਆਂ ਦਾਗ ਦੋਸ਼ ਮੁਹ ਚੱਲਿਆ ਲਾਏ, ਇੱਥੋਂ ਵੀ ਦਾਗ ਤੇ ਦੋਸ਼ ਹੀ ਲੈ ਕਰਕੇ ਮੁਖ ਦੇ ਉੱਤੇ ਜਾਵੇਗਾ, ਜਦਕਿ ਦੂਸਰੇ ਪਾਸੇ ਜਿਹੜੇ ਪਰਮੇਸ਼ਰ ਦੇ ਪਿਆਰੇ ਗੁਰਮੁਖ ਨੇ ਤਿੰਨ ਮੁਖ ਟਿੱਕੇ ਨਿਕਲੇ, ਉਹਨਾਂ ਦੇ ਮੁੱਖ ਉੱਤੇ ਜਸ ਰੂਪੀ ਟਿੱਕੇ ਨਿਕਲਣਗੇ। ਨਿੰਦਕਾਂ ਦਾ ਓੜਕ ਮੂੰਹ ਹੀ ਕਾਲਾ ਹੋਵੇਗਾ, ਜਿੰਨੀ ਮਰਜ਼ੀ ਵੀ ਨਿੰਦਿਆ ਕਰੀ ਜਾਣ ਪਰਮੇਸ਼ਰ ਦੇ ਪਿਆਰਿਆਂ ਦੀ। ਕੋਈ ਭਾਈ ਸੂਰਜ ਵੱਲ ਨੂੰ ਵੇਖ ਕਰਕੇ ਥੁੱਕੀ ਵੀ ਜਾਵੇ ਤੇ ਉਹ ਥੁੱਕ ਓੜਕ ਆਪਣੇ ਮੂੰਹ ਤੇ ਹੀ ਆਣ ਕੇ ਪਵੇਗਾ, ਸੂਰਜ ਤੇ ਕੋਈ ਨਹੀਂ ਨਾ ਥੁੱਕ ਸਕਦਾ। ਇਵੇਂ ਜੇ ਕੋਈ ਪਰਮੇਸ਼ਰ ਦੇ ਪਿਆਰਿਆਂ 'ਚ ਅਣਹੋਏ ਦੋਸ਼ ਆਰੋਪ ਕਰਕੇ ਉਹਨਾਂ ਦੀ ਨਿੰਦਿਆ ਕਰਨ ਦਾ ਯਤਨ ਕਰੇ ਤੇ ਆਪਣੇ ਮੂੰਹ ਤੇ ਥੁੱਕਣ ਵਾਲੀ ਗੱਲ ਹੈ। ਐਸੀ ਭਾਈ ਜਿਹੜੀ ਨਿੰਦਿਆ ਹੈ ਓੜਕ ਮੂੰਹ ਕਾਲਾ ਕਰਨ ਦਾ ਹੀ ਕਾਰਨ ਬਣਦੀ ਹੈ ਜੀ।
ਨਰਕੇ ਘੋਰ ਪਵਨ,
ਘੋਰ ਨਰਕ ਦੇ ਵਿੱਚ ਉਹ ਪਾਏ ਜਾਣਗੇ। ਆ ਸੁਣ ਲਓ, ਕਹਿੰਦੇ ਜੀ ਨਰਕ ਦੀ ਕੋਈ ਕਥਾ ਨਹੀਂ, ਆ ਗੁਰਦੇਵ ਜੀ ਨੇ ਦੱਸ ਹੀ ਦਿੱਤਾ, ਕਹਿੰਦੇ ਨਿੰਦਿਆ ਕਰਨ ਵਾਲਾ ਘੋਰ ਨਰਕ ਵਿੱਚ ਪਾਇਆ ਜਾਵੇਗਾ।
ਇਹ ਮਨ ਜੈਸਾ ਸੇਵਹੇ ਤੈਸਾ ਹੋਵਹੇ,
ਸੋ ਸਮਝਾਉਂਦੇ ਨੇ ਮਨ ਨੂੰ, ਇਹ ਮੇਰੇ ਮਨਾ ਸਮਝ ਜਾ, ਜੈਸਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਸੇਵੇਂਗਾ ਪੂਜੇਗਾ ਤੈਸਾ ਹੀ ਹੋ ਜਾਵੇਂਗਾ, ਜੈਸਾ ਸੇਵੇ ਤੈਸਾ ਹੋਵੇ। ਜੇ ਉਹਨੂੰ ਸਰਬ ਵਿਆਪਕ ਜਾਣ ਕਰਕੇ ਸੇਵੇਂਗਾ ਪੂਜੇਗਾ, ਜੇ ਇਹ ਤੇਰੇ ਹਿਰਦੇ 'ਚ ਆ ਜਾਵੇ ਕਿ ਉਹ ਸਰਬ ਵਿਆਪਕ ਹੈ ਤੇ ਫਿਰ ਤੇਰੀ ਅਵਸਥਾ ਵੀ, ਜਦੋਂ ਸਰਬ ਵਿਆਪਕ ਮੰਨ ਲਿਆ ਤੇ ਫਿਰ ਭਾਈ ਗਲਤੀ ਕਿਵੇਂ ਕਰਾਂਗੇ ਅਸੀਂ, ਨਹੀਂ ਨਾ ਹੋ ਸਕਦੀ। ਜਦੋਂ ਇਹ ਚਿੱਤ 'ਚ ਆ ਜਾਵੇ ਕਿ ਸਦਾ ਹੀ ਹਰ ਥਾਂ 'ਤੇ ਉਹ ਪਰਮੇਸ਼ਰ ਵਾਹਿਗੁਰੂ ਵਿਆਪਕ ਹੈ, ਹਰੇਕ ਥਾਂ ਦੇ ਉੱਤੇ ਉਹਦੀ ਜੋਤ ਪ੍ਰਗਟ ਹੈ, ਫਿਰ ਕਿਵੇਂ ਗਲਤ ਹੋ ਸਕਾਂਗੇ ਜਦੋਂ ਉਹਦੇ ਪਹਿਰੇ ਵਿੱਚ ਹੋ ਗਏ। ਹੁਣ ਜੇ ਪਤਾ ਹੋ ਜਾਵੇ ਪੁੱਤਰ ਨੂੰ ਕਿ ਮੈਨੂੰ ਪਿਤਾ ਮੇਰਾ ਵੇਖ ਰਿਹਾ ਹੈ, ਗਲਤੀ ਤਾਂ ਬੱਚਾ ਉਦੋਂ ਕਰਦਾ ਨਾ ਜਦੋਂ ਮਾਤਾ ਪਿਤਾ ਦੀ ਨਿਗਾਹ ਤੋਂ ਪਾਸੇ ਹੋ ਗਿਆ, ਜਦੋਂ ਮਾਂ ਪਿਓ ਦੀ ਨਿਗਾਹ ਤੋਂ ਪਾਸੇ ਹੋਇਆ ਫਿਰ ਸ਼ੈਤਾਨੀ ਕੀਤੀ ਨਾ ਫਿਰ, ਤੇ ਜਦੋਂ ਇਹ ਮਨ ਰੂਪੀ ਪੁੱਤਰ ਨੂੰ ਇਹ ਸਮਝਾ ਦਿੱਤਾ ਕਿ ਵੇਖ ਉਹ ਜਿਹੜਾ ਪਿਤਾ ਅਕਾਲ ਪੁਰਖ ਵਾਹਿਗੁਰੂ ਹੀ ਨਾ, ਉਹ ਸਾਰਿਆਂ ਥਾਵਾਂ ਤੇ ਵਿਆਪਕ, ਕੋਈ ਥਾਂ ਨਹੀਂ ਜਿੱਥੇ ਉਹਦੀ ਸਰਕਾਰ ਨਹੀਂ, ਕੋਈ ਥਾਂ ਨਹੀਂ ਜਿੱਥੇ ਉਹ ਸੁਣਦਾ ਤੇ ਵੇਖਦਾ ਨਹੀਂ। ਫਿਰ ਮਹਾਰਾਜ ਕਹਿੰਦੇ ਜਿਹੋ ਜਿਹਾ ਸੇਵੇਂਗਾ ਉਹੋ ਜਿਹਾ ਹੀ ਤੇਰੀ ਜਿਹੜੀ ਮਨਸ਼ਾ ਹੋ ਜਾਵੇਗੀ।
ਤੇਹੇ ਕਰਮ ਕਮਾਏ,
ਉਹੋ ਜਿਹਾ ਹੀ ਮਨੁੱਖ ਫਿਰ ਕਰਮ ਕਮਾਈ ਜਾਂਦਾ ਜਿਹੜੇ ਪਰਮੇਸ਼ੁਰ ਦੇ ਪਿਆਰੇ ਮਹਾਂਪੁਰਖ ਨੇ। ਉਹ ਵੇਖੋ ਸਦਾ ਵਾਸਤੇ ਪਰਮੇਸ਼ੁਰ ਦੀ ਆਗਿਆ ਚ ਚੱਲਦੇ ਨੇ, ਕਦੀ ਵੀ ਉਹਦੀ ਆਗਿਆ ਚੋਂ ਬਾਹਰ, ਉਹਦੇ ਹੁਕਮ ਚੋਂ ਬਾਹਰ ਹੁੰਦੇ ਹੀ ਨੇ। ਉਹਦਾ ਕਾਰਨ ਇੱਕੋ ਹੀ ਹੈ ਭਾਈ, ਉਹਨਾਂ ਇਹ ਜਾਣ ਲਿਆ ਕਿ ਸਦ ਸੁਣਦਾ ਸਦ ਵੇਖਦਾ ਕਿ ਉਹ ਮੁੱਕਰ ਪਾਇਆ ਜਾ। ਉਹਨਾਂ ਨੇ ਤੇ ਇਹ ਮੰਨ ਲਿਆ, ਜਿਹੜੇ ਦੂਸਰੇ ਨੇ ਜਿਨ੍ਹਾਂ ਨੇ ਇਹ ਮੰਨ ਲਿਆ ਕਿ ਪਰਮੇਸ਼ੁਰ ਜੇ ਗੁਰਦੁਆਰੇ ਗਏ ਤੇ ਉੱਥੇ ਤੇ ਹੋਵੇਗਾ ਤੇ ਬਾਹਰ ਕੋਈ ਨਹੀਂ, ਗੁਰਦੁਆਰੇ ਤੇ ਚੰਗੇ ਰਹੇ ਤੇ ਬਾਹਰ ਜਾ ਕੇ ਉਹ ਹੀ ਗਲਤੀਆਂ ਆਰੰਭ ਕਰ ਦਿੱਤੀਆਂ ਮੇਰੇ ਵਰਗਿਆਂ ਨੇ, ਫਿਰ ਉੱਥੇ ਭਾਈ ਬਾਤ ਨਹੀਂ ਬਣੇਗੀ। ਇਸੇ ਤਰੀਕੇ ਨਾਲ ਉਹਨਾਂ ਨੂੰ ਤੇ ਇਹੋ ਹੀ ਲੱਗਣਾ ਕਿ ਇੱਥੋਂ ਤੱਕ, ਤੇ ਕਈਆਂ ਨੇ ਤੇ ਲੀਕ ਹੀ ਮਾਰਤੀ ਕਿ ਰੱਬ ਤੇ ਕੇਵਲ ਵਿਗਿਆਨ ਦੇ ਆਧਾਰ ਤੇ ਵੇਖਿਆ ਜਾ ਸਕਦਾ ਹੈ, ਇਹਨੂੰ ਗੁਰਮੁਖਾਂ ਦੀ ਬੁੱਧ ਨਾਲ ਵੇਖਿਆ ਨਹੀਂ ਜਾ ਸਕਦਾ, ਉਹਨਾਂ ਵਾਸਤੇ ਰੱਬ ਵਿਗਿਆਨ ਹੀ ਬਣ ਕੇ ਰਹਿ ਗਿਆ। ਇਸ ਕਰਕੇ ਭਾਈ ਜਿਹੋ ਜਿਹਾ ਹੀ ਕੋਈ ਸੇਵਦਾ ਉਹੋ ਜਿਹਾ ਹੀ ਕਰਮ ਕਮਾਉਣ ਲੱਗ ਪੈਂਦਾ, ਉਹਦੀ ਉਹੋ ਜਿਹੀ ਮਨਸਾ ਹੋ ਜਾਂਦੀ ਹੈ। ਇਹ ਤੇ ਇਵੇਂ ਹੈ ਜਿਵੇਂ ਸ਼ੀਸ਼ੇ ਵਿੱਚ ਜਿਹੋ ਜਿਹਾ ਆਪਣਾ ਮੂੰਹ ਵੇਖਣ ਦਾ, ਵੀ ਇਹ ਸ਼ੀਸ਼ੇ ਨੇ ਕਿਸੇ ਦੀ ਝਲਕ ਆਪਣੇ ਪਾਸ ਪੱਕੇ ਤੌਰ ਤੇ ਨਹੀਂ ਨਾ ਰੱਖੀ, ਜਿਹੋ ਜਿਹਾ ਪ੍ਰਤੀਬਿੰਬ ਆਪਣਾ ਵੇਖਿਆ, ਜਿਹੋ ਜਿਹੀ ਆਪਣੀ ਸ਼ਕਲ ਉਹ ਚ ਬਣਾ ਕੇ ਵੇਖਣ ਦਾ ਯਤਨ ਕੀਤਾ, ਉਹਨੇ ਉਹੋ ਜਿਹੀ ਵਿਖਾਲ ਦਿੱਤੀ। ਜੇ ਫਰਲੇ ਕੱਢ ਲਏ ਉਹਨੇ ਫਰਲਿਆਂ ਵਾਲਾ ਮੂੰਹ ਵਿਖਾਲ ਦਿੱਤਾ, ਜੇ ਮੁੱਖ ਤੇ ਇਸੇ ਤਰੀਕੇ ਨਾਲ ਰੰਗ ਲਾ ਲਿਆ ਤੇ ਉਹਨੇ ਰੰਗ ਵਾਲਾ ਵਿਖਾ ਦਿੱਤਾ, ਜੇ ਧੋਕੇ ਸਾਹਮਣੇ ਹੋ ਗਿਆ ਤੇ ਉਹਨੇ ਵਿਖਾ ਦਿੱਤਾ ਕਿ ਤੇਰਾ ਧੋਤਾ ਹੋਇਆ, ਪਰ ਆਪਣੇ ਵਿੱਚ ਕਿਸੇ ਨੂੰ ਸਦੀ ਵੀ ਰੱਖਿਆ ਨਹੀਂ ਉਹਨੇ। ਇਵੇਂ ਭਾਈ ਪਰਮੇਸ਼ੁਰ ਵਾਹਿਗੁਰੂ ਜਿਹੜਾ ਕਿਰਪਾ ਦਾ ਖਜ਼ਾਨਾ ਹੈ, ਅਕਾਲ ਪੁਰਖ ਵਾਹਿਗੁਰੂ, ਜਿਵੇਂ ਦੀ ਉਹਦੇ ਤੇ ਭਾਵਨਾ ਕਰਕੇ ਕੋਈ ਉਹਦੀ ਸੇਵਾ ਕਰੇਗਾ, ਪੂਜਾ ਕਰੇਗਾ, ਉਹਦੀ ਨਾਮ ਅਭਿਆਸ ਕਰੇਗਾ। ਜਿਹਨੇ ਪਦਾਰਥਾਂ ਲਈ ਸੇਵਿਆ ਉਹਨੂੰ ਪਦਾਰਥਵਾਦੀ ਨੂੰ ਪਦਾਰਥ ਦੇ ਦਿੱਤੇ, ਜਿਹਨੇ ਗਿਆਨ ਲਈ ਸਿਮਰਿਆ ਉਹਨੂੰ ਗਿਆਨ ਦੇ ਦਿੱਤਾ, ਜਿਹਨੇ ਤਰਕ ਲਈ ਸਿਮਰਿਆ ਹੈ, ਜਿਹਨੇ ਤਰਕ ਲਈ ਬਾਣੀ ਪੜ੍ਹੀ ਉਹਨੂੰ ਤਰਕੀ ਦੇ ਦਿੱਤੀ। ਇਹ ਨਹੀਂ ਕਿ ਜੇ ਭਾਈ ਕਿਸੇ ਨੇ ਤਰਕ ਲਈ ਪੜ੍ਹੀ ਉਹਨੂੰ ਤਰਕ ਨਹੀਂ ਦਿੱਤੀ, ਜਿਹੜਾ ਤਰਕ ਲਈ ਪੜ੍ਹਨ ਤੁਰਿਆ ਉਹਨੂੰ ਤਰਕਾਂ ਹੀ ਦੇ ਦਿੱਤੀਆਂ। ਲੈ ਭਾਈ ਜਿੰਨੀਆਂ ਤਰਕਾਂ ਕਰਨੀਆਂ ਕਰੀ ਜਾ, ਜਿੰਨੀਆਂ ਕਰਨੀਆਂ ਕਰੀ ਜਾ, ਤੈਨੂੰ ਤਰਕੀ ਦਿੱਤੀ। ਤੇ ਜਿਹਨੇ ਪ੍ਰੇਮ ਲਈ ਉਹਨੂੰ ਪ੍ਰੇਮ ਰੂਪੀ ਸ਼ਬਦ ਬਖਸ਼ ਦਿੱਤੇ, ਲੈ ਗੁਰਸਿੱਖਾ ਤੈਨੂੰ ਵੱਧ ਤੋਂ ਵੱਧ ਪ੍ਰੇਮ। ਇਸ ਤਰੀਕੇ ਨਾਲ ਕਹਿੰਦੇ ਉਹੋ ਜਿਹੇ ਕਰਮ ਉਹ ਕਰਨ ਲੱਗ ਪੈਂਦਾ ਹੈ ਜੀ।
ਪਾਪ ਬੀਜ ਆਪੇ ਹੀ ਖਾਵਣਾ।
ਹਾਂ, ਪਰ ਕਹਿੰਦੇ ਇੱਕ ਗੱਲ ਦੱਸ ਦਈਏ, ਜਿਹੋ ਜਿਹਾ ਬੀਜੇਗਾ, ਜੈਸਾ ਬੀਜਾ ਸੋ ਲੁਣਾ, ਕਰਮਾ ਸੰਦਲਾ ਖੇਤ, ਜਿਹੋ ਜਿਹਾ ਬੀਜੇਗਾ ਉਹੋ ਜਿਹਾ ਹੀ ਖਾਣਾ ਪਵੇਗਾ। ਜੇ ਪ੍ਰੇਮ ਰੂਪੀ ਬੀਜ ਬੀਜੇਗਾ ਹਿਰਦੇ ਰੂਪੀ ਧਰਤੀ ਚ, ਤੇ ਫਿਰ ਗਿਆਨ ਰੂਪੀ ਪ੍ਰੇਮ, ਗਿਆਨ ਰੂਪੀ ਪਦਾਰਥ ਮਿਲ ਜਾਵੇਗਾ। ਜੇ ਇਹਦੇ ਵਿੱਚ ਤਰਕ ਬੀਜੇਗਾ ਤੇ ਫਿਰ ਅਸ਼ਰਧਾ ਪੈਦਾ ਹੋਵੇਗੀ। ਜੇ ਇਹਦੇ ਵਿੱਚ ਇਸੇ ਤਰੀਕੇ ਦੇ ਨਾਲ ਪਦਾਰਥ ਬੀਜੇਗਾ ਤੇ ਫਿਰ ਨਾਸਤਿਕ ਹੋ ਕਰਕੇ ਸੰਸਾਰ ਤੋਂ ਜਾਵੇਗਾ। ਜਿਹੋ ਜਿਹਾ ਵੀ ਇਹ ਚ ਬੀਜ ਬੀਜੇਗਾ ਉਹੋ ਜਿਹਾ ਹੀ ਫਲ ਮਿਲ ਜਾਵੇਗਾ।
ਕਹਿਣਾ ਕਿਸ਼ੂ ਨਾ ਜਾਏ।
ਕਹਿੰਦੇ ਜਿਹੜੇ ਐਸੇ ਸਾਗਤ ਹੋ ਗਏ ਨੇ, ਜਿਨ੍ਹਾਂ ਨੇ ਨਹੀਂ ਨਾਮ ਅਭਿਆਸ ਕੀਤਾ, ਨਹੀਂ ਪ੍ਰੇਮ ਪਦਾਰਥ ਪਾਉਣ ਦਾ ਯਤਨ ਕੀਤਾ, ਕਹਿੰਦੇ ਉਹਨਾਂ ਨੂੰ ਕੀ ਸਮਝਾਇਆ ਜਾ ਸਕਦਾ ਹੈ ਜੀ, ਨਹੀਂ ਸਮਝ ਸਕਦੇ ਉਹ।
ਮਹਾਂਪੁਰਖਾਂ ਕਾ ਬੋਲਣਾ।
ਜੀ, ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਮਹਾਂਪੁਰਖ, ਉਹਨਾਂ ਦਾ ਜਿਹੜਾ ਬੋਲਣਾ, ਉਹਨਾਂ ਦਾ ਕਹਿਣਾ ਹੈ ਜੋ
ਹੋਵੇ ਕਿਤਾ ਪਰਥਾਏ।
ਕਿਸੇ ਪਰਥਾਏ ਹੁੰਦਾ, ਐਵੇਂ ਨਹੀਂ ਬੋਲਦੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ। ਉਹ ਤੇ ਐਸੇ ਨੇ ਹੋਣ ਨਜ਼ੀਕ ਖੁਦਾਏ ਦੇ, ਭੇਦ ਨਾ ਕਿਸੇ ਦੇ, ਉਹ ਤੇ ਭਾਈ ਕਿਸੇ ਨੂੰ ਭੇਦ ਹੀ ਨਹੀਂ ਦਿੰਦੇ। ਹਾਂ, ਜੇ ਕਿਤੇ ਉਹ ਬੋਲਦੇ ਨੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰੇ ਤੇ ਕਿਸੇ ਅਰਥ ਨੂੰ ਬੋਲਦੇ ਨੇ, ਐਵੇਂ ਨਹੀਂ ਬੋਲਦੇ। ਉਹ ਜੇ ਕਿਸੇ ਨੂੰ ਸਮਝਾਉਣ ਦਾ ਯਤਨ ਕਰਦੇ ਨੇ ਤੇ ਇਹੋ ਹੀ ਚਾਹੁੰਦੇ ਨੇ ਕਿ ਇਹਦਾ ਵੀ ਭਲਾ ਹੋ ਜਾਵੇ ਜਿਵੇਂ ਸਾਡਾ ਹੋਇਆ। ਉਹਨਾਂ ਦਾ ਬੋਲਿਆ ਕਿਸੇ ਪਰਥਾਏ ਹੈ, ਵਿਅਰਥ ਨਹੀਂ ਹੈ ਜੀ।
ਕੋਈ ਅੰਮ੍ਰਿਤ ਭਰੇ ਭਰਪੂਰ ਹੈ।
ਉਹ ਕੌਣ ਨੇ ਜੀ? ਕਹਿੰਦੇ ਅੰਮ੍ਰਿਤ ਭਰੇ ਭਰਪੂਰ ਹੈ, ਉਹ ਅੰਮ੍ਰਿਤ ਦੇ ਭਰਾਪੂਰ ਲਬਾ ਲਬ ਭਰੇ ਹੋਏ ਖਜ਼ਾਨੇ ਹਨ।
ਉਹਨਾਂ ਤਿਲ ਨਾ ਕਮਾਏ।
ਮਹਾਰਾਜ, ਜਿਹੜਾ ਉਹ ਉਪਦੇਸ਼ ਦਿੰਦੇ ਨੇ, ਮੰਨ ਲਈ ਤੁਹਾਡੀ ਗੱਲ ਕਿ ਉਹ ਕਿਸੇ ਪਰਥਾਏ ਹੁੰਦਾ, ਫਿਰ ਉਹਨਾਂ ਨੂੰ ਕੋਈ ਤਮਾ ਤੇ ਹੋਵੇਗੀ ਨਾ, ਕੋਈ ਇੱਛਾ ਹੁੰਦੀ ਹੋਵੇਗੀ ਕਿ ਸਾਨੂੰ ਕੋਈ ਵੱਡਾ ਕਵੇ। ਕਹਿੰਦੇ ਨਾ ਭਾਈ, ਉਹਨਾਂ ਨੂੰ ਤਮਾ ਕੋਈ ਨਹੀਂ, ਉਹ ਤੇ ਪਰਮੇਸ਼ਰ ਦੇ ਪਿਆਰੇ ਆਪ ਤਰੇ ਹੋਏ ਹਨ, ਹੋਰਨਾਂ ਨੂੰ ਤਾਰਨ ਦਾ ਉਹ ਯਤਨ ਕਰਦੇ ਨੇ, ਆਪ ਉਹਨਾਂ ਨੂੰ ਕੋਈ ਤਿਲ ਜਿੰਨੀ ਵੀ ਤਮਾ ਨਹੀਂ ਹੈ ਜੀ।
ਗੁਣਕਾਰੀ ਗੁਣ ਸੰਗਰਹਿ।
ਕੈਸੇ ਨੇ? ਆਪ ਗੁਣਾਂ ਦੇ ਖਜ਼ਾਨੇ ਨੇ, ਪਹਿਲਾਂ ਹੀ ਗੁਣਕਾਰੀ ਨੇ। ਗੁਣਕਾਰੀ ਦਾ ਅਰਥ ਪਰਉਪਕਾਰੀ ਵੀ ਹੁੰਦਾ ਹੈ, ਪਹਿਲਾਂ ਹੀ ਗੁਣਾਂ ਨਾਲ ਭਰੇ ਹੋਏ ਨੇ, ਪਰ ਹੋਰ ਗੁਣ ਜਿਹੜੇ ਨੇ ਉਹ ਉਹਨਾਂ ਨੂੰ ਇਕੱਤਰ ਕਰੀ ਜਾਂਦੇ, ਹੋਰ ਗੁਣਾਂ ਦੀ ਵੀ ਪ੍ਰਾਪਤੀ ਕਰਦੇ ਨੇ। ਜਿਵੇਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਸੱਚਖੰਡ ਵਾਸੀ ਮਹਾਂਪੁਰਖ, ਦਮਦਮੀ ਟਕਸਾਲ ਦੇ ਕਾਰਜਕਾਰੀ ਮਹਾਂਪੁਰਖ, ਉਹਨਾਂ ਮਹਾਂਪੁਰਖਾਂ ਦੇ ਪਾਸ ਗਿਆਨੀ ਸਤਨਾਮ ਸਿੰਘ ਜੀ ਗੁਰਮੁਖ ਪਿਆਰਿਆਂ ਨੇ ਬਚਨ ਸੁਣਾਇਆ ਕਿ ਮੈਂ ਬਾਣੀ ਸੁਣਾਵਾਂ ਮਹਾਂਪੁਰਖਾਂ ਨੂੰ, ਤੇ ਪ੍ਰਸ਼ਾਦਾ ਛਕਣ ਲੱਗੇ ਤੇ ਕਹਿੰਦੇ ਸਤਨਾਮ ਸਿੰਘ ਹੁਣ ਜਪਜੀ ਸਾਹਿਬ ਜੀ ਦਾ ਪਾਠ ਕਰੀ, ਤੇ ਜਪਜੀ ਸਾਹਿਬ ਜੀ ਦਾ ਜਦੋਂ ਕਹਿੰਦੇ ਮੈਂ ਪਾਠ ਕਰਨ ਲੱਗ ਪਿਆ ਤੇ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗੇ ਸਤਨਾਮ ਸਿੰਘ ਇਹ ਪਾਠ ਨਿਰੰਗਾਬਾਦ ਵਾਲੇ ਮਹਾਂਪੁਰਖ ਜਦੋਂ ਪ੍ਰਸ਼ਾਦਾ ਛਕਦੇ ਸਨ ਤੇ ਨਾਲ ਇਹ ਬਾਣੀ ਦਾ ਜਾਪ ਸੁਣਿਆ ਕਰਦੇ ਸਨ, ਨਾਰੰਗਵਾਲ ਵਾਲੇ ਵਾਹਿਗੁਰੂ ਨਾਰੰਗਵਾਲ ਵਾਲੇ ਮਹਾਂਪੁਰਖ ਇਹ ਬਾਣੀ ਦਾ ਜਾਪ ਸੁਣਿਆ ਕਰਦੇ ਸਨ, ਤਦੋਂ ਤੋਂ ਮੈਂ ਇਹ ਜਿਹੜਾ ਜਾਪ ਸੁਣਨਾ ਆਰੰਭ ਕਰ ਦਿੱਤਾ। ਵੇਖੋ ਪਹਿਲਾਂ ਵੀ ਗੁਣ ਹੈ ਮਹਾਂਪੁਰਖਾਂ ਦੇ ਪਾਸ, ਇਹ ਨਹੀਂ ਕਿਹਾ ਕਿ ਇਹ ਜਥੇ ਵਿੱਚ ਇਵੇਂ ਪੜ੍ਹਦੇ ਨੇ, ਕਿਹਾ ਨਹੀਂ, ਉਹ ਮਹਾਂਪੁਰਖਾਂ ਦੇ ਪਾਸ ਇਹ ਗੁਣ ਸੀ, ਉੱਥੋਂ ਵੀ ਇਹ ਗੁਣ ਇਕੱਤਰ ਕਰ ਲਿਆ, ਉੱਥੋਂ ਵੀ ਲੈ ਲਿਆ। ਵੇਖੋ ਇਹ ਨਹੀਂ, ਉਹਨਾਂ ਦੇ ਪਾਸ ਉਹ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹਨਾਂ ਦਾ ਹਿਰਦਾ ਕੀ ਹੈ, ਗੁਣਾਂ ਦੀ ਖਾਣ ਹੈ, ਹੋਰ ਗੁਣਾਂ ਨੂੰ ਇਕੱਤਰ ਕਰਦੇ ਨੇ। ਪਹਿਲਾਂ ਵੀ ਗੁਣਕਾਰੀ ਉਪਕਾਰ ਦਾ ਸੁਭਾਅ ਹੈ, ਆਪ ਗੁਣਕਾਰੀ ਹਨ, ਹੋਰਨਾਂ ਤੇ ਗੁਣ ਉਪਕਾਰ ਕਰਦੇ ਹਨ ਜੀ।
ਅਵਰਾ ਉਪਦੇਸ਼ੇਨ,
ਕਿਉਂ ਜੀ, ਕਿਉਂ ਇਕੱਠੇ ਕਰਦੇ ਨੇ, ਕਹਿੰਦੇ ਹੋਰਨਾਂ ਨੂੰ ਉਪਦੇਸ਼ ਜੂ ਦੇਣਾ ਹੋਇਆ।
ਸੇਵਡ ਭਾਗੀ ਜੇ ਉਹਨਾਂ ਮਿਲ ਰਹੇ,
ਮਹਾਰਾਜ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਹੜੇ ਉਹਨਾਂ ਨੂੰ ਮਿਲ ਰਹਿਣ ਐਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੂੰ।
ਅਨਦਿਨ ਨਾਮ ਲਾਏ ਨਾ,
ਮਹਾਰਾਜ ਕਿਉਂ ਨੇ ਵੱਡਿਆਂ ਭਾਗਾਂ ਵਾਲੇ, ਉਹ ਕਹਿੰਦੇ ਉਹ ਦਿਨੇ ਰਾਤੀ ਨਾਮ ਜਪਣਗੇ ਭਾਈ, ਦਿਨੇ ਰਾਤੀ ਜਿਹੜੇ ਉਹਨਾਂ ਨੂੰ ਮਿਲ ਰਹਿਣਗੇ ਨਾ ਪਰਮੇਸ਼ਰ ਦੇ ਪਿਆਰਿਆਂ ਨੂੰ, ਇਹੋ ਹੀ ਵੱਡੇ ਭਾਗ ਨੇ, ਕੀ ਚਾਹੀਦਾ ਹੋਰ, ਪਰਮੇਸ਼ਰ ਵਾਹਿਗੁਰੂ ਦਾ ਉਹ ਨਾਮ ਜਪਣ ਵਾਲੇ ਬਣ ਜਾਣਗੇ ਜੀ।
ਦੇਸੀ ਰਿਜਕ ਸੰਭਾਹੇ,
ਮਹਾਰਾਜ ਜੇ ਨਾਮ ਹੀ ਜਪਣ ਲੱਗ ਪਏ ਤੇ ਫਿਰ ਸਾਡਾ ਕੀ ਬਣੇਗਾ ਜੀ, ਧੰਦੇ ਬੰਦ ਕਰ ਦਈਏ? ਕਹਿੰਦੇ ਨਹੀਂ ਭਾਈ, ਹੱਥਾਂ ਪੈਰਾਂ ਨਾਲ ਕੰਮ ਕਰੀ ਜਾ, ਪਰਮੇਸ਼ਰ ਵਾਹਿਗੁਰੂ ਦਾ ਨਾਮ ਤੇ ਤੂੰ ਰਸਨਾ ਦੁਆਰਾ ਹੀ ਜਪਣਾ ਹੋਇਆ ਨਾ। ਮਹਾਰਾਜ ਕਈ ਵਾਰੀ ਕੋਈ ਗਾਹਕ ਆ ਜਾਵੇ ਤੇ ਉਹਦੇ ਨਾਲ ਬਹੁਤੀਆਂ ਗੱਲਾਂ ਨਾ ਕਰੀਏ ਤੇ ਦੁਬਾਰਾ ਮੁੜ ਕੇ ਨਹੀਂ ਆਉਂਦਾ। ਪਾਤਸ਼ਾਹ ਕੋਈ ਮੈਂ ਖੇਤੀ ਕਰਦਾ, ਕੋਈ ਲਾਗੇ ਆ ਜਾਵੇ ਭੈਣ ਭਾਈ ਤੇ ਉਹਦੇ ਨਾਲ ਗੱਲਾਂ ਕਰਨੀਆਂ ਤੇ ਬਾਣੀ ਆਉਂਦੀਆਂ ਨੇ ਨਾ, ਨਾਲੇ ਕੰਮ ਹੋ ਜਾਵੇਗਾ ਪਾਤਸ਼ਾਹ। ਫਿਰ ਇਸੇ ਤਰੀਕੇ ਦੇ ਨਾਲ ਮੈਨੂੰ ਹੋਰ ਕਾਰਨਾਂ ਵਾਸਤੇ ਵੀ ਰਿਸ਼ਤੇਦਾਰਾਂ ਭਾਈ ਮਿੱਤਰਾਂ ਸਕੇ ਸੰਬੰਧੀਆਂ ਦੇ ਪਾਸ ਜਾਣਾ ਪਵੇਗਾ, ਉਹ ਕੁਝ ਨਾ ਕੁਝ ਮੈਨੂੰ ਦਿੰਦੇ ਨੇ। ਗੁਰਦੇਵ ਕਹਿੰਦੇ ਉਹ ਕਾਹਲੀ ਚਿੰਤਾ ਚ ਪਿਆ ਹੋਇਆ, ਦੇਸੀ ਰਿਜਕ ਸੰਭਾਹੇ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਤੇਰੇ ਪਾਸ ਸੰਭਾਹੇ ਦਾ ਅਰਥ ਭੇਜ ਦੇਵੇਗਾ ਰਿਜਕ।
ਜਿਨੇ ਉਪਾਈ ਮੇਦਨੀ,
ਜਿਨੇ ਇਹ ਧਰਤੀ ਉਪਾਈ ਹੋਈ ਹੈ ਉਹ ਆਪ ਹੀ ਭੇਜਣ ਵਾਲਾ, ਤੂੰ ਕਾਹਦੇ ਲਈ ਯਤਨ ਕਰਦਾ ਹੈ?
ਇੱਕੋ ਹੈ ਦਾਤਾਰ,
ਕਹਿੰਦੇ ਇੱਕੋ ਹੀ ਦਾਤਾਰ ਹੈ, ਇੱਕੋ ਹੀ ਦਾਤਾ ਹੈ ਸੰਸਾਰ ਤੇ, ਹੋਰ ਕੋਈ ਦਾਤਾ ਨਹੀਂ ਹੈ। ਇਹ ਗਾਹਕ ਭੇਜਣ ਵਾਲਾ ਵੀ ਉਹੋ ਹੀ, ਸਕਿਆ ਸੰਬੰਧੀਆਂ ਦੇ ਮਨ ਚ ਸੰਕਲਪ ਪੈਦਾ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਉਹੋ ਹੀ ਦਾਤਾ ਹੈ, ਜਿਹਨੂੰ ਉਹਨੇ ਪ੍ਰੇਰ ਦਿੱਤਾ ਉਹ ਆਪੇ ਤੇਰੇ ਪਾਸ ਆ ਜਾਵੇਗਾ, ਤੂੰ ਬਹੁਤੇ ਯਤਨ ਨਾ ਕਰ, ਉਹ ਇੱਕੋ ਹੀ ਦਾਤਾਰ ਮਾਲਕ ਹੈ ਜੀ।
ਸੱਚਾ ਆਪ ਧਣੀ,
ਉਹ ਸੱਚਾ ਹੈ ਅਕਾਲ ਪੁਰਖ ਵਾਹਿਗੁਰੂ, ਧਣੀ ਮਾਲਕ ਹੈ ਸਾਰੇ ਖਜ਼ਾਨੇ ਦਾ, ਉਹਦੇ ਪਾਸ ਇਹ ਅਰਦਾਸ ਬੇਨਤੀ ਜੋਦੜੀ ਕਰ। ਇੱਥੇ ਭਾਈ ਦਸ ਪਦਿਆਂ ਦੀ ਕਥਾ, ਇਸ ਪਵਿੱਤਰ ਸ਼ਬਦ ਦੀ ਸਮਾਪਤੀ ਹੋਈ ਹੈ, ਸਮੇਂ ਦੀ ਵੀ ਸਮਾਪਤੀ ਹੈ। ਕਿਰਪਾਲੂ ਸਤਿਗੁਰੂ ਸਾਹਿਬ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਗੁਰਦੇਵ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀ ਹਾਜ਼ਰੀ ਭਰਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹਨ, ਗਰੀਬ ਨਿਵਾਜ ਸਤਿਗੁਰੂ ਤੇ ਸਤਿਗੁਰੂ ਸਾਹਿਬ ਜੀ ਦੀ ਪਿਆਰੀ ਸਾਧ ਸੰਗਤ ਜੀ, ਆਪ ਬਖਸ਼ਣ ਯੋਗ ਹੋ, ਬਖਸ਼ ਲੈਣੀਆਂ ਜੀ, ਅਗਾਂਹ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਆਸਿਸੜੀਆਂ, ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀ ਅਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਦੇਸੀ ਰਿਜਕ ਸੰਭਾਹੇ, ਜਿਨੇ ਉਪਾਈ ਮੇਦਣੀ, ਇੱਕੋ ਹੈ ਦਾਤਾਰ, ਸੱਚਾ ਆਪ ਧਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।